राग मारू सोलह महला तीजा एको सतगुर प्रसाद हुक्मी सहज श्रेष्ठ उपाय कर कर वेख अपनी वडियाई।
हे तीसरी पातशाही श्री गुरु अमरदास जी महाराज की बाणी है। आप इस शब्द के अंदर हर पहलू तो गुरमत के मतलब गुरु नानक साहब के घर के तालीम और उपदेश के मतलब संतां महात्मा के उपदेश के मतलब बड़ी अच्छी तरह खोल खोल के समझा रहे हैं। आप फरमाते हैं आ दुनिया रचना जो कुछ भी असी अखां दाल देख रहे हैं ये अपने आप ही नहीं पैदा हुई, इसनों कोई ना कोई पैदा करने वाला है, देखभाल करने वाला है, चलाने वाला है। वो कौन है? वो एक परमात्मा है, परमेश्वर है, जिसते लोगों ने आपो अपने प्यार विच आके हजारा अनेका ही नाम रखे हुए हैं। सो गुरु साहब कहिंदे ये सारी रचना जो कुछ भी असी देखते हाँ ये सब उस परमात्मा ने खुद पैदा कीती है। किस तरह पैदा कीती है? अपने हुक्म के जरिए पैदा कीती है। उसनों हुक्म कह लो, शब्द कह लो, नाम कह लो, गुरु साहब ने उस क्रिएटिव पावर नो कई लफ्जों के जरिए समझाने की कोशिश कीती है। आप समझाते हैं नामे ही तो सब कुछ हुआ, बिन सतगुर नाम न जापे। जो कुछ तुसी अखां नाल देखते हो ये परमात्मा ने नाम के जरिए पैदा किया है। सो उस क्रिएटिव पावर नू इत्थे गुरु साहब ने नाम कह के याद किया है। दूसरी जगह आप समझाते हैं उत्पत परलो शब्दे होवे, शब्दे ही प्रुपत होवे। उस परमेश्वर ने शब्द के जरिए सारी दुनिया की रचना पैदा की है। जिदन उस मालिक ने दुनिया अंदरों शब्द को निकाल लेना है इत्थे परले महापरले हो जानी है। हजूर फरमाया करते सन ये जिहड़ी पृथ्वी है ये पानी विच घुल जाती है, पानी नू अग्नि खुश करती है, अग्नि नू हवा उड़ाती है, हवा नू आकाश खा जाता है, सारी दुनिया के अंदर तंदोकाल छा जाता है। सो गुरु नानक साहब के समझाने का मतलब कि अपने आप ही रचना पैदा नहीं हुई, उस परमात्मा ने खुद पैदा की है और उस परमात्मा ने शब्द के जरिए पैदा की है, नाम के जरिए पैदा की है। और ये भी गुरु साहब कहिंदे अपनी रचना देख देख के परमात्मा बड़ी खुशी महसूस करता है। हैरानी जरूर होंदी है बल्कि दुख होंदा है कि मालिक इस दुनिया नू रचना नू देख के केड़ी चीज़ ते खुश हो रहा है, क्योंकि इतने तो दुनिया अंदर तूफान आ रहे हैं, इतने जलजले आ रहे हैं, इतने भूचाल आ रहे हैं, इतनी बीमारियां आ रही हैं। रोज़ तुसी देखते हो लावा उठता है पहाड़ों चों, अपनी अग्नि के अंदर हज़ार हाँ लोगों नू अपनी लपेट विच लैके ख़त्म कर देता है। दुनिया की आबादी चों शायद अद्धी दुनिया तो बगैर रात को भुखी ही सौंदी होगी, शायद ही उन्होंने तन पर कोई कपड़ा हो और शायद ही उन्होंने सिर पर कोई सौन की छत हो। कि परमात्मा नू रचना करके किहड़ी खुशी महसूस हो रही है। जदों का भी सानू हिस्टरी का पता लगा है, असी रिसर्च की है, उदों तो ही ये कौमां मजहबां मुल्कां दे झगड़े शुरू हैं। कितनिया गरीबों का खून होंदा है, कितनिया औरतों का बेवा हो रही हैं, कितने बच्चे यतीम हो रहे हैं, पता नहीं मौत किसनों आँदी है, किहड़ी जगह आँदी है, किसते हथों आँदी है। जिस दुनिया के अंदर ये हालत है, इतना जुल्म है कि भरा भरा का दुश्मन है, कौम कौम की दुश्मन है, मजहब मजहब का दुश्मन है, मुल्क मुल्क का दुश्मन है, और लोग रोटी कपड़े वास्ते पटकते और तड़फते फिरते हैं। उस रचना नूं देख के परमात्मा किस तरह खुश हो सकता है? ਤੁਸੀਂ ਹਸਪਤਾਲਾਂ ਅੰਦਰ ਜਾ ਕੇ ਦੇਖਦੇ ਹੋ ਕਿਸ ਤਰ੍ਹਾਂ ਲੋਕ ਬਿਮਾਰੀ ਦੇ ਨਾਲ ਤੜਫਣ ਲੱਗੇ ਹੋਏ ਹਨ। ਕੋਈ ਕੈਂਸਰ ਦੀ ਬਿਮਾਰੀ ਤੋਂ ਦੁਖੀ ਹੋ ਰਿਹਾ ਹੈ, ਕੋਈ ਅੱਖਾਂ ਦੀ ਬਿਮਾਰੀ ਤੋਂ ਦੁਖੀ ਹੋ ਰਿਹਾ ਹੈ। ਵਰਲਡ ਵਾਰ ਦੀ ਪਹਿਲੀ ਦੀ ਹਿਸਟਰੀ ਪੜ੍ਹ ਕੇ ਦੇਖ ਲਓ, ਦੂਸਰੀ ਵਰਲਡ ਵਾਰ ਦੀ ਹਿਸਟਰੀ ਪੜ੍ਹ ਕੇ ਦੇਖ ਲਓ, ਹਜ਼ਾਰ ਹਾਂ ਲੋਕ ਉਸ ਲੜਾਈ ਵਿੱਚ ਤਬਾਹ ਹੋ ਗਏ ਹਨ। ਉਹਨਾਂ ਬੱਚਿਆਂ ਦੀ ਚੀਖੋ ਪੁਕਾਰ ਸੁਣ ਕੇ ਮਾਲਕ ਕਿਸ ਤਰ੍ਹਾਂ ਖੁਸ਼ ਹੋ ਸਕਦਾ ਹੈ? ਉਹਨਾਂ ਵਿਧਵਾ ਔਰਤਾਂ ਦੀ ਹਾਲਤ ਦੇਖ ਕੇ ਪਰਮਾਤਮਾ ਕਿਸ ਤਰ੍ਹਾਂ ਖੁਸ਼ ਹੋ ਸਕਦਾ ਹੈ? ਉਹਨਾਂ ਬਜ਼ੁਰਗਾਂ ਮਾਂ ਬਾਪਾਂ ਨੂੰ ਦੇਖ ਕੇ ਜਿਨ੍ਹਾਂ ਦੀ ਔਲਾਦ ਖਤਮ ਹੋ ਚੁੱਕੀ ਹੈ, ਪਰਮਾਤਮਾ ਕਿਸ ਤਰ੍ਹਾਂ ਖੁਸ਼ੀ ਮਹਿਸੂਸ ਕਰ ਸਕਦਾ ਹੈ? ਤੁਸੀਂ ਦੇਖੋ, ਅਸੀਂ ਜਦੋਂ ਸਿਨੇਮਾ ਦੇਖਣ ਜਾਂਦੇ ਹਾਂ, ਜਦੋਂ ਅਸੀਂ ਸਿਨੇਮਾ ਦੇਖਦੇ ਹਾਂ, ਸਾਨੂੰ ਉਸਦੇ ਅੰਦਰ ਹਰ ਚੀਜ਼ ਅਸਲ ਮਹਿਸੂਸ ਹੁੰਦੀ ਹੈ। ਹਾਲਾਂਕਿ ਅੱਛੀ ਤਰ੍ਹਾਂ ਅਸੀਂ ਮਹਿਸੂਸ ਕਰਦੇ ਹਾਂ ਕਿ ਜੋ ਕੁਛ ਵੀ 2-2.5 ਘੰਟਾ ਅਸੀਂ ਡਰਾਮਾ ਦੇਖਣ ਲੱਗੇ ਹੋਏ ਹਾਂ, ਸਿਨੇਮਾ ਦੇਖਣ ਲੱਗੇ ਹੋਏ ਹਾਂ, ਇਹਦੀ ਕੋਈ ਵੀ ਅਸਲੀਅਤ ਨਹੀਂ ਹੈ। ਨਾ ਕੋਈ ਪਤੀ ਹੈ, ਨਾ ਕੋਈ ਬੀਵੀ ਹੈ, ਨਾ ਕੋਈ ਬੱਚੇ ਹਨ, ਨਾ ਕੋਈ ਦੁਸ਼ਮਣ ਹੈ, ਨਾ ਕੋਈ ਬਾਦਸ਼ਾਹ ਹੈ, ਨਾ ਕੋਈ ਰਈਅਤ ਹੈ। ਸਭ ਕੁਛ ਹੋਣ ਦੇ ਬਾਵਜੂਦ, ਸਮਝਣ ਦੇ ਬਾਵਜੂਦ, ਆਪਾਂ ਕਈ ਦਫ਼ਾ ਉੱਥੇ ਦੁਖੀ ਹੋ ਜਾਂਦੇ ਹਾਂ। ਉਹਨਾਂ ਸਿਨੇਮੇ ਨੂੰ ਦੇਖ ਕੇ ਆਪਾਂ ਰੋਣਾ ਸ਼ੁਰੂ ਕਰ ਦਿੰਦੇ ਹਾਂ। ਇਤਨੀ ਸਿੰਪੇਥੀ ਸਾਡੀ ਕਈਆਂ ਲੋਕਾਂ ਨਾਲ ਹੋ ਜਾਂਦੀ ਹੈ ਜਿਨ੍ਹਾਂ ਨੂੰ ਕਤਲ ਕੀਤਾ ਜਾਂਦਾ ਹੈ, ਜਿਨ੍ਹਾਂ 'ਤੇ ਜ਼ੁਲਮ ਹੁੰਦੇ ਦੇਖਦੇ ਹਾਂ। ਹਾਲਾਂਕਿ ਪਤਾ ਹੁੰਦਾ ਹੈ ਕਿ ਇਹਨਾਂ ਦੀ ਕੋਈ ਅਸਲੀਅਤ ਨਹੀਂ ਹੈ, ਨਾ ਇਹ ਬਾਦਸ਼ਾਹ ਹੈ, ਨਾ ਇਹ ਰਾਜਾ ਹੈ। ਇਹ 2-2.5 ਘੰਟੇ ਨੂੰ ਸਾਰਾ ਖੇਲ ਖਤਮ ਹੋ ਜਾਣਾ ਹੈ, ਕਿਉਂਕਿ ਅਸੀਂ ਆਪਣੇ ਆਪ ਨੂੰ ਭੁੱਲ ਜਾਂਦੇ ਹਾਂ, ਉਹਨਾਂ ਕਰੈਕਟਰਾਂ ਦੇ ਨਾਲ ਅਲਾਈਨ ਕਰ ਦਿੰਦੇ ਹਾਂ, ਆਪਣੇ ਆਪ ਨੂੰ ਉਹਨਾਂ ਨਾਲ ਦਬਸਤਾ ਕਰ ਦਿੰਦੇ ਹਾਂ। ਇਸ ਵਾਸਤੇ ਉਹਨਾਂ ਨੂੰ ਅਸਲ ਸਮਝ ਕੇ ਅਸੀਂ ਦੁਖੀ ਹੋਣਾ ਸ਼ੁਰੂ ਕਰ ਦਿੰਦੇ ਹਾਂ। ਲੇਕਿਨ ਜਿਹੜਾ ਡਾਇਰੈਕਟਰ ਹੁੰਦਾ ਹੈ, ਜਿਹਨੇ ਉਹ ਪਲੇ ਲਿਖਿਆ ਹੈ, ਜਿਹਨੇ ਉਹ ਪਾਰਟ ਕਰੈਕਟਰਾਂ ਨੂੰ ਜਿਹਨੇ ਪਾਰਟ ਉਹਨਾਂ ਐਕਟਰਾਂ ਨੂੰ ਦਿੱਤਾ ਹੈ, ਉਹ ਦੇਖ ਦੇਖ ਕੇ ਬੜਾ ਖੁਸ਼ ਹੁੰਦਾ ਹੈ ਕਿ ਮੇਰੀ ਫਿਲਮ ਹਿੱਟ ਹੋ ਗਈ ਹੈ। ਉਹਨੂੰ ਕਿਸੇ ਨੂੰ ਗੋਲਡਨ ਮੈਡਲ ਅਵਾਰਡ ਮਿਲ ਰਿਹਾ ਹੈ, ਕਿਸੇ ਨੂੰ ਔਸਕਰ ਅਵਾਰਡ ਮਿਲ ਰਿਹਾ ਹੈ ਕਿ ਉਸ ਡਾਇਰੈਕਟਰ ਨੇ ਬਹੁਤ ਖੂਬਸੂਰਤ ਸੋਹਣੀ ਫਿਲਮ ਬਣਾਈ ਹੈ। ਸੋ ਡਾਇਰੈਕਟਰ ਖੁਸ਼ ਹੋ ਰਿਹਾ ਹੈ, ਉਹਨੂੰ ਅਵਾਰਡ ਮਿਲਣ ਲੱਗੇ ਹੋਏ ਹਨ। ਅਸੀਂ ਸਿਨੇਮੇ ਵਿੱਚ ਬੈਠ ਕੇ ਰੋਣ ਲੱਗੇ ਹੋਏ ਹਾਂ, ਕਦੇ ਹੱਸਣਾ ਸ਼ੁਰੂ ਕਰ ਦਿੰਦੇ ਹਾਂ। ਪਤਾ ਹੈ ਕਿ ਸਿਨੇਮੇ ਦੀ ਕੋਈ ਵੀ ਅਸਲੀਅਤ ਨਹੀਂ ਹੈ। ਇਸੇ ਤਰ੍ਹਾਂ ਜਦੋਂ ਸੰਤ ਮਹਾਤਮਾ ਸਾਡੇ ਲੈਵਲ 'ਤੇ ਆ ਕੇ ਦੁਨੀਆਂ ਦੀ ਹਾਲਤ ਦੇਖਦੇ ਹਨ, ਤਾਂ ਦੁਨੀਆਂ ਦੇ ਅੰਦਰ ਦੁੱਖ ਹੀ ਦੁੱਖ, ਮੁਸੀਬਤਾਂ ਹੀ ਮੁਸੀਬਤਾਂ, ਜ਼ੁਲਮ ਹੀ ਜ਼ੁਲਮ ਉਹਨਾਂ ਨੂੰ ਨਜ਼ਰ ਆਉਂਦੇ ਹਨ। ਜਦੋਂ ਉਹ ਮਾਲਕ ਦੇ ਲੈਵਲ 'ਤੇ ਜਾ ਕੇ ਦੇਖਦੇ ਹਨ, ਉਹਨਾਂ ਨੂੰ ਦੁਨੀਆਂ ਦਾ ਕੋਈ ਦੁੱਖ ਸੁੱਖ ਨਜ਼ਰ ਨਹੀਂ ਆਉਂਦਾ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਦੁਨੀਆਂ ਦੀ ਕੋਈ ਅਸਲੀਅਤ ਨਹੀਂ ਹੈ। ਇਹ ਵੀ ਇੱਕ ਡਰਾਮਾ ਹੈ, ਇਹ ਵੀ ਇੱਕ ਖੇਡ ਹੈ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਸਾਚੇ ਆਪਣਾ ਖੇਲ ਰਚਾਇਆ ਆਵਾਗਮਨ ਨਵਾਰਾ। ਜੋ ਕੁਛ ਤੁਸੀਂ ਦੁਨੀਆਂ ਅੰਦਰ ਦੇਖ ਰਹੇ ਹੋ, ਇਹ ਉਸ ਮਾਲਕ ਦਾ ਖੇਲ ਹੈ। ਇਹ ਜਿਹੜਾ ਮਰਨਾ ਹੈ ਸਾਡਾ, ਜੰਮਣਾ ਹੈ ਸਾਡਾ, 84 ਦਾ ਜੇਲ ਖਾਨਾ ਹੈ ਸਾਡਾ, ਇਹ ਉਸ ਮਾਲਕ ਦਾ ਖੇਲ ਹੈ। ਉਹ 2-2.5 ਘੰਟੇ ਦਾ ਸਿਨੇਮੇ ਹਾਲ ਦੇ ਅੰਦਰ ਖੇਲ ਹੁੰਦਾ ਹੈ, ਇਹ 60-70 ਸਾਲ ਦਾ ਸਾਡਾ ਖੇਲ ਹੁੰਦਾ ਹੈ। ਇਸ ਵਾਸਤੇ ਨਾ ਤਾਂ ਸਿਨੇਮੇ ਦੇ ਡਰਾਮੇ ਦੀ ਕੋਈ ਅਸਲੀਅਤ ਹੈ, ਨਾ ਇਸ ਦੁਨੀਆਂ ਦੇ ਡਰਾਮੇ ਦੀ ਕੋਈ ਅਸਲੀਅਤ ਹੈ। ਇਸ ਵਾਸਤੇ ਇਹ ਆਪਣਾ ਆਪਣਾ ਨੁਕਤਾ ਨਗਾਹ ਹੈ। ਜਦੋਂ ਪਰਮਾਤਮਾ ਨੇ ਆਪਣੀ ਤਰਫੋਂ ਦੇਖਣਾ ਹੈ, ਉਹਨਾਂ ਨੂੰ ਦੁਨੀਆਂ ਅੰਦਰ ਕੋਈ ਦੁੱਖ ਸੁੱਖ ਨਜ਼ਰ ਨਹੀਂ ਆਉਂਦਾ। ਹਜ਼ੂਰ ਫਰਮਾਇਆ ਕਰਦੇ ਸਨ ਕਿ ਸੰਤਾਂ ਮਹਾਤਮਾ ਨੂੰ ਕੋਈ ਦੁਖੀ ਨਜ਼ਰ ਨਹੀਂ ਆਉਂਦਾ, ਸੁਖੀ ਨਜ਼ਰ ਨਹੀਂ ਆਉਂਦਾ, ਉਹਨੂੰ ਉਹਦੇ ਮੱਥੇ ਵਿੱਚ ਕਰਮ ਕੀਤੇ ਨਜ਼ਰ ਆਉਂਦੇ ਹਨ। ਸੋ ਇਸ ਵਾਸਤੇ ਗੁਰੂ ਨਾਨਕ ਸਾਹਿਬ ਸਮਝਾਉਂਦੇ ਹਨ ਕਿ ਪਰਮਾਤਮਾ ਆਪਣੀ ਰਚਨਾ ਨੂੰ ਦੇਖ ਦੇਖ ਕੇ ਬੜਾ ਖੁਸ਼ ਹੋਣ ਲੱਗਾ ਹੋਇਆ ਹੈ। ਰਿਸ਼ੀਆਂ ਮੁਨੀਆਂ ਨੇ ਇਸ ਰਚਨਾ ਨੂੰ ਲੀਲਾ, ਮਾਲਕ ਦੀ ਲੀਲਾ ਕਹਿ ਕੇ ਬਿਆਨ ਕੀਤਾ ਹੈ। ਲੀਲਾ ਦਾ ਮਤਲਬ ਵੀ ਖੇਲ ਹੈ। ਗੁਰੂ ਸਾਹਿਬ ਨੇ ਮਾਲਕ ਦਾ ਖੇਲ ਕਹਿ ਕੇ ਬਿਆਨ ਕੀਤਾ ਹੈ, ਅੱਗੇ ਸ਼ਬਦ ਦੇ ਵਿੱਚ ਖੋਲ੍ਹ ਕੇ ਸਮਝਾਉਣਗੇ। ਇਸ ਵਾਸਤੇ ਉਹ, ਕਿਉਂਕਿ ਉਹ ਜਾਣਦੇ ਹਨ ਕਿ ਸਭ ਨੇ ਨਾਸ਼ ਹੋ ਜਾਣਾ ਹੈ, ਸਭ ਨੇ ਫਲਾਂ ਹੋ ਜਾਣਾ ਹੈ। ਗੁਰੂ ਸਾਹਿਬ ਕਹਿੰਦੇ, ਮਾਤਾ ਪਿਤਾ ਮਾਇਆ ਦੇਸ ਰੋਗੀ, ਰੋਗੀ ਕੁਟੰਬ ਸੰਜੋਗੀ। ਜੋ ਕੁਛ ਸਾਡੇ ਮਾਤਾ ਪਿਤਾ, ਭੈਣ ਭਾਈ, ਰਿਸ਼ਤੇ ਯਾਰ ਦੋਸਤ ਹਨ, ਸਭ ਨਾਲ ਸਾਡਾ ਲੈਣੇ ਦੇਣੇ ਦਾ ਸੰਬੰਧ ਹੈ, ਸਾਡਾ ਗਰਜ਼ਾਂ ਦਾ ਪਿਆਰ ਹੈ, ਸਭ ਰੋਗੀ ਹਨ, ਸਭ ਨੇ ਸਾਡਾ ਸਾਥ ਛੱਡ ਦੇਣਾ ਹੈ। ਨਾ ਅੱਜ ਤੀਕਰ ਕਦੇ ਕਿਸੇ ਦੇ ਨਾਲ ਕੋਈ ਰਿਹਾ ਹੈ, ਨਾ ਕਦੇ ਕਿਸੇ ਦੇ ਨਾਲ ਕੋਈ ਰਹਿ ਸਕਦਾ ਹੈ। ਦੇਖ ਲਓ, ਕਈ ਸਾਨੂੰ ਛੱਡ ਕੇ ਜਾ ਚੁੱਕੇ ਹਨ, ਕਈਆਂ ਨੂੰ ਆਪਾਂ ਛੱਡ ਕੇ ਜਾਣ ਦੀ ਤਿਆਰੀ ਕਰੀ ਬੈਠੇ ਹਾਂ। ਦਰਿਆ ਦੇ ਅੰਦਰ ਬਹੁਤ ਲੱਕੜਾਂ ਤੁਹਾਨੂੰ ਬਹੀਆਂ ਨਜ਼ਰ ਆਉਂਦੀਆਂ ਹਨ। ਇੱਕ ਲਹਿਰ ਉੱਠਦੀ ਹੈ, ਲੱਕੜਾਂ ਨੂੰ ਨਖੇਲ ਦਿੰਦੀ ਹੈ, ਦੂਸਰੀ ਉੱਠਦੀ ਹੈ, ਲੱਕੜਾਂ ਨੂੰ ਇਕੱਠਾ ਕਰ ਦਿੰਦੀ ਹੈ। ਕਰਮਾਂ ਦੀ ਲਹਿਰ ਉੱਠੀ, ਅਸੀਂ ਰਿਸ਼ਤੇਦਾਰ ਯਾਰ ਦੋਸਤ ਮਿੰਟਾਂ ਸਕਿੰਟਾਂ ਅੰਦਰ ਇਕੱਠੇ ਹੋ ਜਾਂਦੇ ਹਾਂ, ਦੂਸਰੇ ਕਰਮਾਂ ਦੀ ਲਹਿਰ ਉੱਠੀ ਅਸੀਂ ਸਾਰੇ ਆਪੋ ਆਪਣੇ ਰਸਤਿਆਂ 'ਤੇ ਪੈ ਜਾਂਦੇ ਹਾਂ। ਇਸੇ ਵਾਸਤੇ ਮਹਾਤਮਾ ਇਸ ਦੁਨੀਆਂ ਨੂੰ ਸਟੇਜ ਕਹਿ ਕੇ ਬਿਆਨ ਕਰਦੇ ਹਨ, ਕਿਉਂਕਿ ਸਟੇਜ 'ਤੇ ਸਭ ਐਕਟਰ ਆਪੋ ਆਪਣਾ ਪਾਰਟ ਅਦਾ ਕਰਦੇ ਹਨ। ਜਦੋਂ ਸਟੇਜ ਤੋਂ ਉੱਤਰ ਜਾਂਦੇ ਹਨ, ਨਾ ਕੋਈ ਰਾਜਾ ਹੁੰਦਾ ਹੈ, ਨਾ ਕੋਈ ਰਾਣੀ ਹੁੰਦੀ ਹੈ, ਨਾ ਕੋਈ ਵਿਲਨ ਹੁੰਦਾ ਹੈ। ਜਿੰਨਾ ਮਾਤਾ ਪਿਤਾ ਵਾਸਤੇ, ਬੀਵੀਆਂ ਬਾਲ ਬੱਚਿਆਂ ਵਾਸਤੇ ਅੱਜ ਆਪਾਂ ਤੜਫਦੇ ਫਿਰਦੇ ਹਾਂ, ਪਿਛਲੇ ਜਨਮ ਵਿੱਚ ਕਿੱਥੇ ਸੀ? ਜਦੋਂ ਅਸੀਂ ਪਿਛਲੇ ਜਨਮਾਂ ਦੇ ਰਿਸ਼ਤੇਦਾਰਾਂ ਨੂੰ ਅੱਜ ਭੁੱਲੀ ਬੈਠੇ ਹਾਂ, ਜਿਨ੍ਹਾਂ ਵਾਸਤੇ ਅੱਜ ਭਟਕਦੇ ਫਿਰਦੇ ਹਾਂ, ਤੜਫਦੇ ਫਿਰਦੇ ਹਾਂ, ਉਹ ਸਾਨੂੰ ਕਦੋਂ ਯਾਦ ਰਹਿਣ ਲੱਗੇ ਹਨ? ਇਸ ਵਾਸਤੇ ਮਹਾਤਮਾ ਕਹਿੰਦੇ, ਇਹ ਤਾਂ ਖੇਲ ਹੈ, 60-70 ਸਾਲ ਦਾ ਖੇਲ ਹੈ। ਮਾਤਾ ਪਿਤਾ ਨੇ, ਭੈਣਾਂ ਭਾਈਆਂ ਨੇ, ਯਾਰਾਂ ਦੋਸਤਾਂ ਨੇ, ਸਭ ਨੇ ਸਾਡਾ ਸਾਥ ਛੱਡ ਦੇਣਾ ਹੈ। ਹੋਰ ਤਾਂ ਹੋਰ, ਇਹ ਜਿਹੜਾ ਸਰੀਰ ਹੈ, ਇਹ ਵੀ ਕਿਹੜਾ ਹਮੇਸ਼ਾ ਵਾਸਤੇ ਰਹਿੰਦਾ ਹੈ? ਮੈਂ ਕੱਲ੍ਹ ਅਰਜ਼ ਕੀਤਾ ਸੀ, ਇਹ ਵੀ ਕਾਲ ਦਾ ਪਿੰਜਰਾ ਹੈ, ਕਿਰਾਏ ਦਾ ਮਕਾਨ ਹੈ, ਪਰਾਇਆ ਮਕਾਨ ਹੈ। ਕਿਸੇ ਨੂੰ 60-70 ਸਾਲ ਵਾਸਤੇ ਮਿਲਿਆ ਹੈ, ਕਿਸੇ ਨੂੰ 80-90 ਸਾਲ ਵਾਸਤੇ ਮਿਲਿਆ ਹੈ, ਕਿਸੇ ਦਾ ਅਗਨੀ ਦੇ ਸਪੁਰਦ ਹੋ ਕੇ ਰਹਿ ਜਾਂਦਾ ਹੈ, ਕਿਸੇ ਦਾ ਮਿੱਟੀ ਦੇ ਸਪੁਰਦ ਹੋ ਕੇ ਰਹਿ ਜਾਂਦਾ ਹੈ। ਔਰ ਜਿਤਨਾ ਵੀ ਸਾਡਾ ਦੁਨੀਆ ਨਾਲ ਤਲਕ ਹੈ, ਸਰੀਰ ਕਰਕੇ ਹੈ। ਜਦੋਂ ਸਰੀਰ ਹੀ ਸਾਡਾ ਨਹੀਂ ਬਣਦਾ, ਹੋਰ ਕਿਹੜੀ ਚੀਜ਼ ਸਾਡੀ ਦੁਨੀਆ ਵਿੱਚ ਬਣ ਸਕਦੀ ਹੈ? ਇਸੇ ਵਾਸਤੇ ਗੁਰੂ ਸਾਹਿਬ ਕਹਿੰਦੇ ਹਨ, ਰੋਗੀ ਸਗਲ ਸੰਸਾਰਾ, ਸਾਰੀ ਦੁਨੀਆ ਰੋਗੀ ਹੈ, ਸਭ ਨੇ ਨਾਸ਼ ਹੋ ਜਾਣਾ ਹੈ, ਸਭ ਨੇ ਫਨਾ ਹੋ ਜਾਣਾ ਹੈ। ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, ਹਰ ਬਿਨ ਸਭ ਕੁਛ ਮੈਲਾ ਸੰਤੋ, ਜੋ ਕੁਛ ਤੁਸੀਂ ਅੱਖਾਂ ਨਾਲ ਦੇਖਦੇ ਹੋ, ਇੱਕ ਮਾਲਕ ਤੋਂ ਸਿਵਾ ਸਭ ਮੈਲ ਹੈ, ਸਭ ਨੇ ਨਾਸ਼ ਹੋ ਜਾਣਾ ਹੈ, ਸਭ ਨੇ ਫਨਾ ਹੋ ਜਾਣਾ ਹੈ। ਇਸੇ ਵਾਸਤੇ ਗੁਰੂ ਸਾਹਿਬ 12 ਮਾਹ ਦੇ ਅੰਦਰ ਜ਼ਿਕਰ ਕਰਦੇ ਹਨ, ਕੂੜ ਕੂੜੇ ਲਿਓ ਲੱਗਾ ਵਿਸਰਿਆ ਕਰਤਾਰ, ਕਿਸ ਨਾਲ ਕੀਜੇ ਦੋਸਤੀ ਸਭ ਜਗ ਚੱਲਣ ਹਾ। ਸਰੀਰ ਵੀ ਸਾਡਾ ਕੂੜ ਹੈ, ਇਹਦਾ ਵੀ ਸਾਥ ਛੁੱਟ ਜਾਵੇਗਾ। ਇਹਦੇ ਅੰਦਰ ਬੈਠ ਕੇ, ਜਿਸ ਰਚਨਾ ਦੇ ਨਾਲ, ਸ਼ਕਲਾਂ ਪਦਾਰਥਾਂ ਦੇ ਨਾਲ ਮੋਹ ਔਰ ਪਿਆਰ ਪਾਈ ਬੈਠੇ ਹਾਂ, ਉਹ ਵੀ ਕੂੜ ਹੈ, ਉਸਨੇ ਵੀ ਨਾਸ਼ ਔਰ ਫਨਾ ਹੋ ਜਾਣਾ ਹੈ। ਸੋ ਇਹ ਕੂੜ ਹਮੇਸ਼ਾ ਕੂੜ ਦੇ ਹੀ ਮੋਹ ਔਰ ਪਿਆਰ ਵਿੱਚ ਫਸਿਆ ਰਹਿੰਦਾ ਹੈ, ਉਸ ਪਰਮਾਤਮਾ ਨੂੰ ਭੁੱਲਿਆ ਬੈਠਾ ਹੈ। ਗੁਰੂ ਸਾਹਿਬ ਕਹਿੰਦੇ, ਸਾਰੀ ਦੁਨੀਆ ਦੇ ਅੰਦਰ ਇੱਕ ਚੀਜ਼ ਐਸੀ ਹੈ ਜਿਹੜੀ ਕਦੇ ਨਾਸ਼ ਨਹੀਂ ਹੁੰਦੀ, ਕਦੇ ਫਨਾਹ ਨਹੀਂ ਹੁੰਦੀ, ਉਹ ਸਾਡੀ ਭਗਤੀ ਦੇ ਕਾਬਲ ਹੈ, ਸਾਡੇ ਪਿਆਰ ਦੇ ਕਾਬਲ ਹੈ, ਸਾਡੀ ਪੂਜਾ ਦੇ ਕਾਬਲ ਹੈ। ਇਸੇ ਵਾਸਤੇ ਜਪਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਗੁਰੂ ਸਾਹਿਬ ਨੇ ਕਿਹਾ ਸੀ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੁਸੀ ਵੀ ਸੱਚ। ਗੁਰੂ ਸਾਹਿਬ ਕਹਿੰਦੇ, ਖੋਜ ਕਰਦੇ ਕਰਦੇ ਸਾਡੇ ਤਜਰਬੇ ਦੇ ਅੰਦਰ ਇੱਕ ਐਸੀ ਚੀਜ਼ ਆਈ ਹੈ ਜਿਹੜੀ ਆਦ ਜੁਗਾਦ ਤੋਂ ਸੱਚ ਹੀ ਚਲੀ ਆ ਰਹੀ ਹੈ। ਸੱਚ ਦਾ ਮਤਲਬ ਹੈ ਜਿਹੜੀ ਕਦੇ ਨਾਸ਼ ਨਹੀਂ ਹੁੰਦੀ, ਜਿਹੜੀ ਕਦੇ ਫਨਾਹ ਨਹੀਂ ਹੁੰਦੀ, ਸਿਰਫ ਇੱਕ ਚੀਜ਼। ਉਹ ਕਿਹੜੀ ਹੈ? ਉਹ ਪਰਮਾਤਮਾ ਹੈ, ਉਹ ਪਰਮੇਸ਼ਵਰ ਹੈ। ਇਸ ਵਾਸਤੇ ਇੱਥੇ ਗੁਰੂ ਨਾਨਕ ਸਾਹਿਬ ਕਹਿੰਦੇ, ਇਹ ਤਾਂ ਮਾਲਕ ਦਾ ਖੇਲ ਹੈ, ਜੋ ਕੁਛ ਤੁਸੀਂ ਦੇਖਣ ਲੱਗੇ ਹੋਏ ਹੋ, ਇਹਦੀ ਕੋਈ ਅਸਲੀਅਤ ਨਹੀਂ ਹੈ। ਡਾਇਰੈਕਟਰ ਦੇਖ ਦੇਖ ਕੇ ਖੁਸ਼ ਹੁੰਦਾ ਹੈ ਕਿ ਦੇਖੋ ਮੈਂ ਕਿਤਨਾ ਅੱਛਾ ਡਰਾਮਾ ਲਿਖਿਆ ਹੈ, ਕਿਤਨਾ ਲੋਕਾਂ ਨੇ ਅੱਛਾ ਸਟੇਜ 'ਤੇ ਆ ਕੇ ਪਾਰਟ ਪਲੇ ਕੀਤਾ ਹੈ, ਉਹਨੂੰ ਇਨਾਮ ਤਕਸੀਮ ਕਰਨ ਲੱਗੇ ਹੋਏ ਹਨ, ਅਖਬਾਰਾਂ ਵਿੱਚ ਉਹਦੀਆਂ ਤਸਵੀਰਾਂ ਨਿਕਲਦੀਆਂ ਹਨ, ਉਹਦੀ ਤਾਰੀਫ ਨਿਕਲਦੀ ਹੈ। ਲੇਕਿਨ ਜਦੋਂ ਅਸੀਂ ਉਸ ਡਰਾਮੇ ਨੂੰ ਦੇਖਦੇ ਹਾਂ, ਅਗਰ ਤਾਂ ਅਸੀਂ ਅਸਲੀਅਤ ਸਮਝ ਕੇ ਉਸ ਡਰਾਮੇ ਨੂੰ ਦੇਖੀਏ, ਸਾਨੂੰ ਕੋਈ ਦੁੱਖ ਸੁੱਖ ਮਹਿਸੂਸ ਨਹੀਂ ਹੁੰਦਾ। ਅਗਰ ਅਸੀਂ ਉਹਨਾਂ ਦੇ ਨਾਲ ਆਪਣੇ ਆਪ ਨੂੰ ਅਲਾਈਨ ਕਰ ਦਈਏ, ਹੀਰੋ ਨੂੰ ਆਪਣਾ ਬਣਾ ਲਈਏ, ਹੀਰੋ ਨੂੰ ਹੀਰੋਇਨ ਨੂੰ ਆਪਣਾ ਬਣਾ ਲਈਏ, ਉਹਨਾਂ ਦੇ ਦੁੱਖਾਂ ਵੇਲੇ ਦੁਖੀ ਹੋ ਜਾਂਦੇ ਹਾਂ, ਉਹਨਾਂ ਦੇ ਸੁੱਖਾਂ ਵੇਲੇ ਸੁਖੀ ਹੋ ਜਾਂਦੇ ਹਾਂ, ਅਸੀਂ ਆਪਣੇ ਆਪ ਨੂੰ ਦੁਖੀ ਕਰਨ ਲੱਗੇ ਹੋਏ ਹਾਂ। ਸੋ ਇਸ ਖਿਆਲ ਤੋਂ ਗੁਰੂ ਨਾਨਕ ਸਾਹਿਬ ਨੇ ਕਿਹਾ ਹੈ ਕਿ ਪਰਮਾਤਮਾ ਆਪਣੀ ਰਚਨਾ ਨੂੰ ਦੇਖ ਦੇਖ ਕੇ ਬੜਾ ਖੁਸ਼ ਹੋ ਰਿਹਾ ਹੈ, ਲੇਕਿਨ ਜੋ ਕੁਛ ਵੀ ਇਹ ਪੈਦਾ ਕੀਤਾ ਹੈ, ਇਹ ਪਰਮਾਤਮਾ ਨੇ ਖੁਦ ਪੈਦਾ ਕੀਤਾ ਹੈ।
ਹੁਕਮੀ ਸਹਜੇ ਸ੍ਰਿਸ਼ਟੀ ਉਪਾਈ ਕਰ ਕਰ ਵੇਖੈ ਆਪਣੀ ਵਡਿਆਈ ਆਪੇ ਕਰੇ ਕਰਾਏ ਆਪੇ ਹੁਕਮੇ ਰਹਿਆ ਸਮਾਈ ਹੈ।
ਇਹ ਰਚਨਾ ਪੈਦਾ ਵੀ ਉਸ ਪਰਮਾਤਮਾ ਨੇ ਖੁਦ ਕੀਤੀ ਹੈ, ਔਰ ਇਸ ਨੂੰ ਚਲਾਉਣ ਵਾਲਾ ਵੀ ਉਹ ਹੈ, ਦੇਖਣ ਵਾਲਾ ਵੀ ਉਹ ਹੈ, ਔਰ ਇਸ ਦੀ ਸੰਭਾਲ ਕਰਨ ਵਾਲਾ ਵੀ ਉਹ ਹੈ। ਔਰ ਉਹ ਪਰਮਾਤਮਾ ਸ਼ਬਦ ਸਰੂਪ ਹੋ ਕੇ ਆਪਣੀ ਸਾਰੀ ਰਚਨਾ ਦੇ ਜ਼ਰਰੇ ਜ਼ਰਰੇ ਪੱਤੇ ਪੱਤੇ ਅੰਦਰ ਸਮਾਇਆ ਹੋਇਆ ਹੈ। ਉਹਨੂੰ ਹੁਕਮ ਕਹਿ ਲਓ, ਸ਼ਬਦ ਕਹਿ ਲਓ, ਨਾਮ ਕਹਿ ਲਓ, ਮਰਜ ਕੀਤੀ ਸੀ, ਇੱਕੋ ਹੀ ਚੀਜ਼ ਹੈ। ਤੁਸੀਂ ਕਹੋਗੇ ਉਹ ਸ਼ਬਦ ਦੇ ਆਧਾਰ 'ਤੇ ਰਚਨਾ ਕਿਸ ਤਰ੍ਹਾਂ ਚੱਲ ਸਕਦੀ ਹੈ? ਤੁਸੀਂ ਸੋਚ ਕੇ ਦੇਖੋ, ਇਹ ਜਿਹੜਾ ਸਾਡਾ ਜਿਸਮ ਹੈ ਇਹ ਕਿਸ ਤਰ੍ਹਾਂ ਬਣਿਆ ਹੈ? ਇਹ ਪੰਜਾਂ ਤੱਤਾਂ ਦਾ ਬਣਿਆ ਹੋਇਆ ਹੈ। ਪ੍ਰਿਥਵੀ ਹੈ, ਪਾਣੀ ਹੈ, ਅਗਨੀ ਹੈ, ਹਵਾ ਹੈ, ਆਕਾਸ਼ ਹੈ, ਇਹ ਸਾਰੇ ਤੱਤ ਇੱਕ ਦੂਸਰੇ ਦੇ ਦੁਸ਼ਮਣ ਹਨ। ਲੇਕਿਨ ਇਹਨਾਂ ਨੂੰ ਕਿਹੜੀ ਚੀਜ਼ ਇਕੱਠਾ ਕਰੀ ਬੈਠੀ ਹੈ? ਸਾਡੀ ਆਤਮਾ ਇਕੱਠਾ ਕਰੀ ਬੈਠੀ ਹੈ, ਉਸ ਸ਼ਬਦ ਦੀ ਕਿਰਨ ਇਕੱਠਾ ਕਰੀ ਬੈਠੀ ਹੈ। ਇੱਕ ਆਤਮਾ ਸਾਡੇ ਸਰੀਰ ਹੋਣ ਕਰਕੇ ਦੇਖੋ ਆਪਣਾ ਸਰੀਰ ਕਿਸ ਤਰ੍ਹਾਂ ਦੁਨੀਆਂ ਅੰਦਰ ਦੌੜਿਆ ਫਿਰਦਾ ਹੈ। ਜਿੱਦਣ ਉਹ ਆਤਮਾ ਸਾਡੇ ਸਰੀਰ 'ਚੋਂ ਨਿਕਲ ਜਾਂਦੀ ਹੈ, ਇਹ ਪੰਜੇ ਤੱਤ ਖਤਮ ਹੋ ਜਾਂਦੇ ਹਨ। ਪ੍ਰਿਥਵੀ ਪ੍ਰਿਥਵੀ ਵਿੱਚ ਰਲ ਜਾਂਦੀ ਹੈ, ਪਾਣੀ ਪਾਣੀ ਵਿੱਚ ਰਲ ਜਾਂਦਾ ਹੈ, ਅਗਨੀ ਅਗਨੀ ਵਿੱਚ ਰਲ ਜਾਂਦੀ ਹੈ, ਹਵਾ ਹਵਾ 'ਚ ਰਲ ਜਾਂਦਾ ਹੈ, ਸਭ ਕੁਝ ਸਾਡਾ ਖਤਮ ਹੋ ਜਾਂਦਾ ਹੈ। ਇਸੇ ਤਰ੍ਹਾਂ ਜਿਹੜੀ ਉਹ ਸ਼ਬਦ ਦੀ ਅਸਲੀ ਤਾਕਤ ਹੈ, ਕ੍ਰੀਏਟਿਵ ਪਾਵਰ ਹੈ, ਇਸੇ ਤਰ੍ਹਾਂ ਇਸ ਦੁਨੀਆਂ ਨੂੰ ਚਲਾਉਣ ਲੱਗੀ ਹੋਈ ਹੈ, ਦੁਨੀਆਂ ਨੂੰ ਲਈ ਖੜੀ ਹੈ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਨਾਮ ਕੇ ਤਾਰੇ ਖੰਡ ਬ੍ਰਹਿਮੰਡ। ਜੋ ਵੀ ਤੁਹਾਡੇ ਖੰਡ ਬ੍ਰਹਿਮੰਡ ਤੁਹਾਨੂੰ ਚੱਲਦੇ ਨਜ਼ਰ ਆ ਰਹੇ ਹਨ, ਇਹ ਸ਼ਬਦ ਦੇ ਆਧਾਰ 'ਤੇ ਚੱਲ ਰਹੇ ਹਨ, ਇਹ ਨਾਮ ਦੇ ਆਧਾਰ 'ਤੇ ਚੱਲ ਰਹੇ ਹਨ। ਅਸੀਂ ਸਮਝਦੇ ਹਾਂ ਕਿ ਅਸੀਂ ਆਪਣੀ ਸੰਭਾਲ ਖੁਦ ਕਰਨ ਲੱਗੇ ਹੋਏ ਹਾਂ, ਲੇਕਿਨ ਜਿਸ ਪਰਮਾਤਮਾ ਨੇ ਸਾਨੂੰ ਪੈਦਾ ਕੀਤਾ ਹੈ ਉਹਨੂੰ ਸਾਡੇ ਨਾਲੋਂ ਸਾਡਾ ਕਿਤੇ ਜ਼ਿਆਦਾ ਫਿਕਰ ਹੈ। ਉਹ ਖੁਦ ਸਾਡੇ ਅੰਦਰ ਬੈਠਾ ਹੋਇਆ ਹੈ। ਗੁਰੂ ਸਾਹਿਬ ਕਹਿੰਦੇ ਉਹ ਸਾਡੀ ਸੰਭਾਲ ਕਰਦਾ ਹੈ, ਉਹ ਸਾਡੀ ਪਰਵਰਿਸ਼ ਕਰਦਾ ਹੈ, ਉਹ ਸਾਡੀ ਦੇਖਭਾਲ ਕਰਦਾ ਹੈ, ਕਿਉਂਕਿ ਸ਼ਬਦ ਸਰੂਪ ਹੋ ਕੇ ਸਾਡੇ ਵਿੱਚ ਬੈਠਾ ਹੋਇਆ ਹੈ।
ਸਮਾਈ ਹੈ ਮਾਇਆ ਮੋਹ ਜਗਤ ਗੁਬਾਰਾ ਗੁਰਮੁਖ ਬੂਝੈ ਕੋ ਵਿਚਾਰਾ।
ਹੁਣ ਇਹ ਰਚਨਾ ਜੋ ਕੁਛ ਨਜ਼ਰ ਆਉਂਦੀ ਹੈ, ਅਸੀਂ ਇਸ ਰਚਨਾ ਦੇ ਅੰਦਰ ਜਦੋਂ ਆਏ ਹਾਂ, ਅਸੀਂ ਇਸ ਰਚਨਾ ਵਿੱਚ ਆ ਕੇ ਮਾਇਆ ਦੇ ਮੋਹ ਵਿੱਚ ਫਸੇ ਹੋਏ ਹਾਂ, ਮਾਇਆ ਦੇ ਜਾਲ ਵਿੱਚ ਫਸੇ ਹੋਏ ਹਾਂ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਮਾਇਆ ਮੋਹ ਸਭ ਜਗ ਸੋਇਆ ਪਰਮ ਕਹੋ ਇਹ ਕਿਉਂ ਜਾਈ। ਸਭ ਦੁਨੀਆਂ ਦੇ ਜੀਵ ਮਾਇਆ ਦੇ ਜਾਲ ਵਿੱਚ ਫਸ ਕੇ ਮੋਹ ਦੀ ਮਿੱਠੀ ਨੀਂਦ ਸੁੱਤੇ ਹੋਏ ਹਨ, ਔਰ ਇਸ ਭਰਮ ਵਿੱਚ ਫਸੇ ਹੋਏ ਹਾਂ ਕਿ ਜੋ ਕੁਛ ਇਸ ਮਾਇਆ ਵਿੱਚ ਦੇਖ ਰਹੇ ਹਾਂ ਉਹਨੂੰ ਅਸਲ ਸਮਝ ਕੇ ਉਹਦੇ ਨਾਲ ਪਿਆਰ ਪਾਈ ਬੈਠੇ ਹਾਂ, ਉਹਨਾਂ ਨੂੰ ਆਪਣੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਮਾਇਆ ਕੀ ਹੈ? ਜੋ ਕੁਛ ਅੱਖਾਂ ਨਾਲ ਨਜ਼ਰ ਆਉਂਦਾ ਹੈ ਇਹ ਸਭ ਕੁਛ ਹੀ ਮਾਇਆ ਹੈ। ਪੁੱਤਰ ਧੀਆਂ ਲੈ ਲਓ, ਯਾਰ ਦੋਸਤ ਲੈ ਲਓ, ਰਿਸ਼ਤੇਦਾਰ ਲੈ ਲਓ, ਜਾਇਦਾਦਾਂ ਲੈ ਲਓ, ਰੁਪਇਆ ਪੈਸਾ ਲੈ ਲਓ, ਆਪਣੇ ਰੁਪਇਆ ਪੈਸਾ ਲੈ ਲਓ, ਮੁਲਕ ਲੈ ਲਓ, ਕੌਮ ਲੈ ਲਓ, ਮਜ਼ਹਬ ਲੈ ਲਓ, ਜੋ ਕੁਛ ਅੱਖਾਂ ਨਾਲ ਦੇਖਦੇ ਹਾਂ ਉਹ ਮਾਇਆ ਹੈ। ਸੋ ਗੁਰੂ ਸਾਹਿਬ ਕਹਿੰਦੇ ਅਸੀਂ ਮਾਇਆ ਦੇ ਜਾਲ ਵਿੱਚ ਫਸ ਕੇ ਮੋਹ ਦੀ ਮਿੱਠੀ ਨੀਂਦ ਸੁੱਤੇ ਹੋਏ ਹਾਂ, ਉਸ ਪਰਮਾਤਮਾ ਨੂੰ ਭੁੱਲੇ ਬੈਠੇ ਹਾਂ, ਔਰ ਸਾਡਾ ਉਸ ਮਾਲਕ ਦੀ ਤਰਫ ਕਦੇ ਧਿਆਨ ਹੀ ਨਹੀਂ ਜਾਂਦਾ। ਇੰਦਰੀਆਂ ਦੇ ਭੋਗਾਂ, ਵਿਸ਼ਿਆਂ, ਵਕਾਰਾਂ, ਸ਼ਰਾਬਾਂ, ਕਬਾਬਾਂ ਦੇ ਗੁਲਾਮ ਹੋਏ ਬੈਠੇ ਹਾਂ। ਐਸੇ ਭੈੜੇ ਖੋਟੇ ਪਾਪ ਔਰ ਕਰਮ ਕਰ ਬੈਠਦੇ ਹਾਂ ਜਿਨ੍ਹਾਂ ਦਾ ਨਤੀਜਾ ਭੁਗਤਣ ਵਾਸਤੇ ਜਨਮਾਂ ਜਨਮਾਂ ਦੇ ਸਾਨੂੰ ਗੇੜ ਵਿੱਚ ਜਾਣਾ ਪੈਂਦਾ ਹੈ। ਇਸ ਵਾਸਤੇ ਸਮਝਾਉਂਦੇ ਹਨ ਕਿ ਜਿਹੜੇ ਗੁਰਮੁਖ ਲੋਕ ਹਨ ਉਹ ਇਸ ਰਚਨਾ ਦੀ ਅਸਲੀਅਤ ਸਮਝਦੇ ਹਨ, ਲੇਕਿਨ ਜਿਹੜੇ ਮਨਮੁਖ ਲੋਕ ਹਨ ਉਹ ਰਚਨਾ ਦੀ ਅਸਲੀਅਤ ਤੋਂ ਨਹੀਂ ਸਮਝਦੇ, ਉਹ ਰਚਨਾ ਕਰਨ ਵਾਲੇ ਨੂੰ ਭੁੱਲੇ ਬੈਠੇ ਹਨ, ਰਚਨਾ ਦੇ ਮੋਹ ਔਰ ਪਿਆਰ ਵਿੱਚ ਫਸੇ ਹੋਏ ਹਨ, ਇਹਨੂੰ ਆਪਣਾ ਬਣਾਉਣ ਵਾਸਤੇ ਤੜਫਣ ਲੱਗੇ ਹੋਏ ਹਨ। ਲੇਕਿਨ ਜਿਹੜੇ ਗੁਰਮੁਖ ਲੋਕ ਹਨ, ਮਾਲਕ ਦੇ ਆਸ਼ਿਕ ਹਨ, ਭਗਤ ਹਨ, ਪਿਆਰੇ ਹਨ, ਉਹਨਾਂ ਨੂੰ ਇਸ ਰਚਨਾ ਦੀ ਅਸਲੀਅਤ ਦਾ ਪਤਾ ਹੈ ਕਿ ਇਹਨੇ ਨਾਸ਼ ਹੋ ਜਾਣਾ ਹੈ, ਇਹਨੇ ਫਲਾਹ ਹੋ ਜਾਣਾ ਹੈ। ਉਹਨਾਂ ਦੇ ਮਨ ਵਿੱਚ ਕੋਈ ਭਰਮ ਨਹੀਂ ਹੈ, ਉਹਨਾਂ ਦੇ ਮਨ ਵਿੱਚ ਕੋਈ ਇਸ ਗੱਲ ਦਾ ਖਿਆਲ ਨਹੀਂ ਹੈ ਕਿ ਇਹਨੇ ਹਮੇਸ਼ਾ ਰਹਿਣਾ ਹੈ। ਇਸ ਵਾਸਤੇ ਉਹ ਰਚਨਾ ਕਰਨ ਵਾਲੇ ਦੀ ਭਗਤੀ ਵਿੱਚ ਲੱਗੇ ਹੋਏ ਹਨ, ਰਚਨਾ ਕਰਨ ਵਾਲੇ ਨੂੰ ਆਪਣਾ ਬਣਾਉਣ ਲੱਗੇ ਹੋਏ ਹਨ। ਸੋ ਗੁਰੂ ਸਾਹਿਬ ਦੇ ਕਹਿਣ ਦਾ ਮਤਲਬ ਕਿ ਦੋ ਕਿਸਮ ਦੇ ਇਨਸਾਨ ਹਨ, ਇੱਕ ਗੁਰਮੁਖ ਲੋਕ ਹਨ, ਇੱਕ ਮਨਮੁਖ ਲੋਕ ਹਨ, ਦੋਨੋਂ ਹੀ ਉਸ ਪਰਮਾਤਮਾ ਦੇ ਅੱਗੇ ਦੱਸਣ ਕੇ ਬਣਾਏ ਹੋਏ ਬੰਦੇ ਹਨ। ਲੇਕਿਨ ਜਿਹੜੇ ਗੁਰਮੁਖ ਹਨ ਉਹ ਇਸ ਰਚਨਾ ਦੇ ਮੋਹ ਔਰ ਪਿਆਰ, ਗੁਰਮੁਖ ਹਨ ਉਹ ਰਚਨਾ ਕਰਨ ਵਾਲੇ ਦੀ ਭਗਤੀ ਔਰ ਪਿਆਰ ਵਿੱਚ ਲੱਗੇ ਹੋਏ ਹਨ। ਜਿਹੜੇ ਮਨਮੁਖ ਹਨ ਉਹ ਰਚਨਾ ਦੇ ਨਾਲ ਪਿਆਰ ਪਾਈ ਬੈਠੇ ਹਨ। ਉਹ ਗੁਰਮੁਖ ਕਿਸ ਤਰ੍ਹਾਂ ਬਣਦੇ ਹਨ? ਗੁਰੂ ਨਾਨਕ ਸਾਹਿਬ ਕਹਿੰਦੇ ਹਨ, ਗੁਰਮੁਖ ਗਾਵੇ ਆਪ ਗਵਾਵੇ ਦਰ ਸੱਚੇ ਸੋਭਾ ਪਾਵਣਿਆ। ਜਿਹੜੇ ਗੁਰਮੁਖ ਲੋਕ ਹੁੰਦੇ ਹਨ ਉਹ ਸ਼ਬਦ ਔਰ ਨਾਮ ਦੀ ਕਮਾਈ ਕਰਕੇ ਆਪਣੇ ਅੰਦਰੋਂ ਆਪਣੇ ਆਪ ਨੂੰ ਘੜ ਦਿੰਦੇ ਹਨ। ਕਿਆ ਮਾਇਆ ਦਾ ਮੋਹ ਕੱਢ ਦਿੰਦੇ ਹਨ, ਮਾਇਆ ਦਾ ਪਿਆਰ ਕੱਢ ਦਿੰਦੇ ਹਨ, ਹਉਮੈ ਦੀ ਰੁਕਾਵਟ ਨੂੰ ਦੂਰ ਕਰ ਦਿੰਦੇ ਹਨ, ਖੁਦ ਹੀ ਸੈਲਫ ਈਗੋ ਦੀ ਰੁਕਾਵਟ ਨੂੰ ਦੂਰ ਕਰ ਦਿੰਦੇ ਹਨ। ਤੁਸੀਂ ਪੁਤਲੀਆਂ ਦਾ ਤਮਾਸ਼ਾ ਦੇਖਿਆ ਹੈ, ਸਭ ਪੁਤਲੀਆਂ ਨੱਚਣ ਲੱਗੀਆਂ ਹੋਈਆਂ ਹਨ, ਲੇਕਿਨ ਜਿਹੜੀਆਂ ਗੁਰਮੁਖ ਪੁਤਲੀਆਂ ਹਨ ਉਹਨਾਂ ਨੂੰ ਪਤਾ ਹੈ ਕਿ ਅਸੀਂ ਨਹੀਂ ਨੱਚਦੀਆਂ, ਸਾਨੂੰ ਨਚਾਉਣ ਵਾਲਾ ਪਰਦੇ ਦੇ ਪਿੱਛੇ ਬੈਠਾ ਹੋਇਆ ਹੈ। ਇਹ ਜਿਹੜੀ ਸਾਡੇ ਤਾਰ ਲੱਗੀ ਹੋਈ ਹੈ, ਇਹ ਤਾਰਾਂ ਉਸਦੇ ਹੱਥ ਵਿੱਚ ਹਨ, ਉਹ ਜਿਉਂ ਜਿਉਂ ਖਿੱਚਦਾ ਹੈ ਅਸੀਂ ਨੱਚਦੀਆਂ ਹਨ। ਜਿਹੜੀਆਂ ਮਨਮੁੱਖ ਪੁਤਲੀਆਂ ਹਨ ਉਹ ਕਹਿੰਦੀਆਂ ਅਸੀਂ ਨੱਚਣ ਲੱਗੀਆਂ ਹੋਈਆਂ ਹਨ, ਸਾਨੂੰ ਕੌਣ ਨਚਾ ਸਕਦਾ ਹੈ, ਅਸੀਂ ਜੋ ਮਰਜ਼ੀ ਕਹਿ ਸਕਦੀਆਂ ਹਾਂ। ਇਹ ਸਿਰਫ ਸਮਝਣ ਦੀ ਗੱਲ ਹੈ, ਨੱਚਣ ਦੋਨੋਂ ਹੀ ਇਸ ਸਟੇਜ 'ਤੇ ਆ ਕੇ ਦੋਨੋਂ ਪੁਤਲੀਆਂ ਨੱਚਣ ਲੱਗੀਆਂ ਹੋਈਆਂ ਹਨ। ਸੋ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜੇ ਮਨਮੁੱਖ ਲੋਕ ਹਨ ਉਹਨਾਂ ਦਾ ਮਾਇਆ ਨਾਲ ਪਿਆਰ ਹੈ, ਪੁੱਤਰਾਂ ਧੀਆਂ ਨਾਲ ਪਿਆਰ ਹੈ, ਕੌਮਾਂ ਮਸਬਾਂ ਮੁਲਕਾਂ ਨਾਲ ਪਿਆਰ ਹੈ, ਸ਼ਰਾਬਾਂ ਕਬਾਬਾਂ ਦੀਆਂ ਲਸਤਾਂ ਨਾਲ ਪਿਆਰ ਹੈ, ਉਹ ਲੋਕਾਂ ਦੇ ਗਲੇ ਕੱਟਣ ਵਿੱਚ ਲੱਗੇ ਹੋਏ ਹਨ। ਇਸ ਵਾਸਤੇ ਉਹਨਾਂ ਨੂੰ ਬਾਰ ਬਾਰ ਇੱਥੇ ਮਰਨਾ ਪੈਂਦਾ ਹੈ, ਬਾਰ ਬਾਰ ਜੰਮਣਾ ਪੈਂਦਾ ਹੈ, ਕਿਉਂਕਿ ਇਹ ਕਰਮ ਭੂਮੀ ਹੈ, ਇਹ ਕਰਮਾਂ ਸੰਦਲਾ ਖੇਤ ਹੈ। ਜੋ ਜੋ ਬੀਜ ਬੀਜਾਂਗੇ ਉਸੇ ਫਸਲ ਨੂੰ ਕੱਟਣ ਵਾਸਤੇ ਆਉਣਾ ਪਵੇਗਾ। ਮਿਰਚਾਂ ਦਾ ਬੀਜ ਬੀਜਾਂਗੇ, ਮਿਰਚਾਂ ਦੀ ਫਸਲ ਇਕੱਠੀ ਕਰਨ ਵਾਸਤੇ ਆਉਣਾ ਪੈਂਦਾ ਹੈ। ਅੰਬ ਦਾ ਪੌਦਾ ਲਗਾਉਂਦੇ ਹਾਂ, ਅੰਬ ਦੇ ਫਲ ਖਾਣ ਦੇ ਹੱਕਦਾਰ ਹੋ ਜਾਂਦੇ ਹਾਂ। ਜਿਹੜੇ ਗੁਰਮੁਖ ਲੋਕ ਹਨ ਉਹ ਇਹਨਾਂ ਨਾਲ ਮੋਹ ਨਹੀਂ ਕਰਦੇ, ਇਹਨਾਂ ਨਾਲ ਪਿਆਰ ਨਹੀਂ ਕਰਦੇ, ਉਹ ਰਚਨਾ ਕਰਨ ਵਾਲੇ ਦੀ ਭਗਤੀ ਕਰਦੇ ਹਨ, ਰਚਨਾ ਕਰਨ ਵਾਲੇ ਨਾਲ ਪਿਆਰ ਕਰਦੇ ਹਨ। ਤੀਸਰੀ ਪਾਤਸ਼ਾਹੀ ਸਮਝਾਉਂਦੇ ਹਨ, ਇਸੇ ਤਰ੍ਹਾਂ ਤੇਰੀਆਂ ਖਾਣੀਆਂ ਤੇਰੀਆਂ ਬਾਣੀਆਂ ਬਿਨਾਮੇ ਸਭ ਪਰਮ ਪੁਲਾਣੀਆਂ। ਗੁਰੂ ਸਾਹਿਬ ਕਹਿੰਦੇ ਆ ਪਰਮਾਤਮਾ, ਇਹ ਸਾਰੀਆਂ ਖਾਣੀਆਂ ਤੇਰੀਆਂ ਆਪਣੀਆਂ ਪੈਦਾ ਕੀਤੀਆਂ ਹੋਈਆਂ ਹਨ। ਇਸ ਰਚਨਾ ਨੂੰ ਮਹਾਤਮਾ ਨੇ ਚੌਂ ਹਿੱਸਿਆਂ ਵਿੱਚ ਤਕਸੀਮ ਕੀਤਾ ਹੈ, ਅੰਡਜ ਜੇਰ ਸੇਤਜ ਉਤਪਤ। ਇੱਕ ਤਾਂ ਉਹ ਜਿਹੜੇ ਅੰਡਿਆਂ ਦੇ ਜ਼ਰੀਏ ਪੈਦਾ ਹੁੰਦੀ ਹੈ, ਗੁੱਗੀਆਂ ਗਟਾਰਾਂ ਚਿੜੀਆਂ ਵਗੈਰਾ। ਦੂਸਰੀਆਂ ਉਹ ਜਿਹੜੇ ਚਿੱਲੀ ਵਿੱਚ ਲਿਪਟੇ ਹੋਏ ਪੈਦਾ ਹੁੰਦੇ ਹਨ, ਮੱਝਾਂ ਗਾਈਆਂ ਘੋੜੀਆਂ ਵਗੈਰਾ। ਇਨਸਾਨ ਵੀ ਇਸੇ ਕੈਟੇਗਰੀ ਵਿੱਚ ਆ ਜਾਂਦਾ ਹੈ। ਤੀਸਰੀ ਉਹ ਰਚਨਾ ਦੇ ਹਿੱਸੇ ਹਨ ਜਿਹੜੇ ਮੌਸਮ ਦੀ ਤਬਦੀਲੀ ਦੇ ਨਾਲ ਪੈਦਾ ਹੁੰਦੇ ਹਨ, ਮੱਛਰ ਵਗੈਰਾ, ਆ ਜ਼ਮੀਨ ਦੇ ਕੀੜੇ ਮਕੌੜੇ ਤੁਸੀਂ ਦੇਖਦੇ ਹੋ, ਜੂਆਂ ਵਗੈਰਾ, ਇਹ ਮੌਸਮ ਦੀ ਤਬਦੀਲੀ ਨਾਲ ਪੈਦਾ ਹੁੰਦੇ ਹਨ। ਚੌਥੀ ਘਾਸ ਪੂ ਦਰਖਤ ਵਗੈਰਾ ਜਿਹੜੀ ਪਲਾਂਟ ਕਿੰਗਡਮ ਹਨ। ਗੁਰੂ ਸਾਹਿਬ ਕਹਿੰਦੇ ਐ ਪਰਮਾਤਮਾ, ਇਹ ਸਾਰੀਆਂ ਖਾਣੀਆਂ ਸਭ ਰਚਨਾ ਦੇ ਜੀਵ ਤੇਰੇ ਆਪਣੇ ਪੈਦਾ ਹੋਏ ਹਨ, ਲੇਕਿਨ ਇਹਨਾਂ ਰਚਨਾ ਦੇ ਜੀਵਾਂ ਨੂੰ ਤੇਰਾ ਪਤਾ ਨਹੀਂ ਹੈ। ਇਸ ਵਾਸਤੇ ਕਿਉਂਕਿ ਤੇਰਾ ਪਤਾ ਨਹੀਂ ਹੈ, ਇਹ ਭਰਮਾਂ ਵਿੱਚ ਫਸ ਕੇ ਇੱਥੇ ਭੁੱਲੇ ਫਿਰਦੇ ਹਨ। ਕਿਸ ਭਰਮ ਵਿੱਚ ਫਸੇ ਹੋਏ ਹਨ? ਰਚਨਾ ਨੂੰ ਅਸਲ ਸਮਝ ਕੇ ਇਹਦੇ ਨਾਲ ਮੋਹ ਪਾਈ ਬੈਠੇ ਹਨ, ਇਹਦੇ ਨਾਲ ਪਿਆਰ ਪਾਈ ਬੈਠੇ ਹਨ, ਔਰ ਕੀ ਭੁੱਲੇ ਬੈਠੇ ਹਨ? 84 ਦੇ ਜੇਲ੍ਹ ਖਾਂਦੇ ਵਿੱਚ ਫਸੇ ਹੋਏ ਹਨ, ਜਿੱਥੇ ਵੀ ਜਾ ਕੇ ਜਨਮ ਲੈਂਦੇ ਹਨ ਦੁੱਖ ਉਠਾਉਣ ਲੱਗੇ ਹੋਏ ਹਨ, ਮੁਸੀਬਤਾਂ ਉਠਾਉਣ ਲੱਗੇ ਹੋਏ ਹਨ। ਜਿਤਨਾ ਚਿਰ ਰਚਨਾ ਕਰਨ ਵਾਲੇ ਦਾ ਇਹਨਾਂ ਨੂੰ ਪਤਾ ਨਹੀਂ ਲੱਗਦਾ, ਰਚਨਾ ਕਰਨ ਵਾਲੇ ਦੀ ਇਹ ਭਗਤੀ ਵਿੱਚ ਨਹੀਂ ਲੱਗਦੇ, ਉਤਨਾ ਚਿਰ ਇਹਨਾਂ ਦਾ ਰਚਨਾ ਦੇ ਰਚਨਾ ਤੋਂ ਕਦੇ ਛੁਟਕਾਰਾ ਨਹੀਂ ਹੋ ਸਕਦਾ। ਇਸ ਵਾਸਤੇ ਆਪ ਪਿਆਰ ਦੇ ਨਾਲ ਸਮਝਾਉਂਦੇ ਹਨ ਕਿ ਜੋ ਕੁਛ ਤੁਸੀਂ ਅੱਖਾਂ ਨਾਲ ਦੇਖ ਰਹੇ ਹੋ ਇਹ ਸਭ ਰਚਨਾ ਮਾਲਕ ਨੇ ਜ਼ਰੂਰ ਪੈਦਾ ਕੀਤੀ ਹੈ, ਲੇਕਿਨ ਜਿਹੜੇ ਮਨਮੁੱਖ ਲੋਕ ਹਨ ਉਹ ਇਹਨੂੰ ਅਸਲ ਸਮਝ ਕੇ ਇਹਦੇ ਨਾਲ ਪਿਆਰ ਪਾਈ ਬੈਠੇ ਹਨ। ਜਿਹੜੇ ਗੁਰਮੁਖ ਲੋਕ ਹਨ ਉਹ ਅਸਲੀਅਤ ਸਮਝਦੇ ਹੋਏ ਇਹਦੇ ਨਾਲ ਮੋਹ ਨਹੀਂ ਕਰਦੇ, ਇਹਦੇ ਨਾਲ ਪਿਆਰ ਨਹੀਂ ਕਰਦੇ, ਉਹ ਰਚਨਾ ਕਰਨ ਵਾਲੇ ਦੀ ਭਗਤੀ ਵਿੱਚ ਲੱਗੇ ਹੋਏ ਹਨ, ਰਚਨਾ ਕਰਨ ਵਾਲੇ ਨਾਲ ਪਿਆਰ ਪਾਈ ਬੈਠੇ ਹਨ।
ਆਪੇ ਕਰੇ ਕਰਾਏ ਆਪੇ ਹੁਕਮੇ ਰਹਿਆ ਸਮਾਈ ਹੈ ਮਾਇਆ ਮੋਹ ਜਗਤ ਗੁਬਾਰਾ ਗੁਰਮੁਖ ਬੁਝੇ ਕੋ ਵਿਚਾਰਾ ਆਪੇ ਨਜ਼ਰ ਕਰੇ ਸੋ ਪਾਏ ਆਪੇ ਮੇਲ ਮਿਲਾਈ ਹੈ
ਹੁਣ ਮਨ ਵਿੱਚ ਖਿਆਲ ਪੈਦਾ ਹੁੰਦਾ ਹੈ ਕਿ ਅਸੀਂ ਗੁਰਮੁਖ ਬਣ ਕਿਸ ਤਰ੍ਹਾਂ ਸਕਦੇ ਹਾਂ, ਰਚਨਾ ਕਰਨ ਵਾਲੇ ਦੀ ਭਗਤੀ ਵਿੱਚ ਕਿਸ ਤਰ੍ਹਾਂ ਲੱਗ ਸਕਦੇ ਹਾਂ, ਕਿਸ ਦਾ ਜੀਵ ਕਰਦਾ ਹੈ ਰਚਨਾ ਨਾਲ ਪਿਆਰ ਪਾ ਕੇ ਇਹਨਾਂ ਭੈੜਿਆਂ ਜਾਮਿਆਂ ਵਿੱਚ ਜਾ ਕੇ ਜਨਮ ਲਈਏ, ਕਦੇ ਕਿਸੇ ਨੂੰ ਮਾਤਾ ਪਿਤਾ ਕਹੀਏ, ਕਦੇ ਕਿਸੇ ਜਾਮੇ ਵਿੱਚ ਆ ਕੇ ਕੋਈ ਦੁੱਖ ਉਠਾਈਏ, ਕਦੇ ਬੱਕਰਿਆਂ ਦੇ ਜਾਮੇ ਵਿੱਚ ਆਉਣਾ ਪੈ ਜਾਏ, ਮੁਰਗਿਆਂ ਦੇ ਜਾਮੇ ਵਿੱਚ ਆਉਣਾ ਪੈ ਜਾਏ, ਜਿਨ੍ਹਾਂ ਦੇ ਗਲਿਆਂ 'ਤੇ ਦਿਨ ਰਾਤ ਛੁਰੀਆਂ ਚੱਲਣ ਲੱਗੀਆਂ ਹੋਈਆਂ ਹਨ। ਗੁਰੂ ਸਾਹਿਬ ਕਹਿੰਦੇ ਸਾਡੇ ਅਖਤਿਆਰ ਵਿੱਚ ਨਹੀਂ ਹੈ, ਮਾਲਕ ਦੇ ਆਪਣੇ ਹੱਥ ਵਿੱਚ ਹੈ। ਅਸੀਂ ਉਸ ਵਕਤ ਇਸ ਰਚਨਾ 'ਚੋਂ ਨਿਕਲ ਕੇ ਰਚਨਾ ਕਰਨ ਵਾਲੇ ਦੀ ਭਗਤੀ ਵਿੱਚ ਲੱਗ ਸਕਦੇ ਹਾਂ, ਜਦੋਂ ਖੁਦ ਰਚਨਾ ਕਰਨ ਵਾਲਾ ਸਾਨੂੰ ਆਪਣੇ ਭਗਤੀ ਵਿੱਚ ਲਾ ਲੈਂਦਾ ਹੈ, ਆਪਣੇ ਪਿਆਰ ਵਿੱਚ ਲਾ ਲੈਂਦਾ ਹੈ। ਰਚਨਾ ਦੇ ਜੀਵ ਦੇ ਕਿਸੇ ਦੀ ਵੀ ਇਖਤਿਆਰ ਨਹੀਂ ਹੈ ਕਿ ਉਹ ਆਪਣੇ ਆਪ ਮਾਲਕ ਦੀ ਭਗਤੀ ਕਰ ਸਕੇ, ਮਾਲਕ ਨਾਲ ਵਸਾਲ ਕਰ ਸਕੇ, ਮਾਲਕ ਨਾਲ ਪਿਆਰ ਕਰ ਸਕੇ। ਅਸੀਂ ਦੁਨੀਆ ਦੇ ਜੀਵ ਅੰਧੇ ਹਾਂ, ਮਾਲਕ ਅੰਧੇ ਦੀ ਕੀ ਤਾਕਤ ਆ ਅੱਖਾਂ ਵਾਲੇ ਨੂੰ ਪਕੜ ਸਕੇ? ਜਿਤਨਾ ਚਿਰ ਅੱਖਾਂ ਵਾਲਾ ਅੰਧੇ ਨੂੰ ਆਵਾਜ਼ ਦੇ ਕੇ ਆਪਣੇ ਕੋਲ ਨਹੀਂ ਬੁਲਾਉਂਦਾ, ਉਸਦੀ ਉਂਗਲੀ ਪਕੜ ਕੇ ਇਹਨੂੰ ਅੰਧੇਰੇ 'ਚੋਂ ਬਾਹਰ ਨਹੀਂ ਕੱਢਦਾ। ਅਸੀਂ ਇਸ ਰਚਨਾ 'ਚ ਆ ਕੇ ਮਾਇਆ ਦੇ ਮੋਹ ਔਰ ਪਿਆਰ ਵਿੱਚ ਫਸ ਕੇ ਬਿਲਕੁਲ ਅੰਧੇ ਹੋ ਚੁੱਕੇ ਹਾਂ, ਬਿਲਕੁਲ ਬੋਲੇ ਹੋ ਚੁੱਕੇ ਹਾਂ। ਉਹ ਮਾਲਕ ਹੀ ਸਾਡੇ 'ਤੇ ਕਿਤੇ ਦਇਆ ਕਰੇ, ਮਾਲਕ ਹੀ ਸਾਡੇ 'ਤੇ ਕਿਤੇ ਮਿਹਰ ਕਰੇ, ਤਾਂ ਵਾਪਸ ਜਾ ਕੇ ਅਸੀਂ ਪਰਮਾਤਮਾ ਨਾਲ ਮਿਲ ਸਕਦੇ ਹਾਂ। 12 ਮਾਹ ਦੇ ਵਿੱਚ ਤੁਸੀਂ ਪੜ੍ਹਦੇ ਹੋ, ਆਪਣ ਲੀਏ ਜੇ ਮਿਲੇ ਵਿਛੜ ਕਿਉਂ ਰੋਵਣ। ਇਹ ਪਰਮਾਤਮਾ ਅਗਰ ਜੀਵ ਦੇ ਅਖਤਿਆਰ ਹੋਵੇ ਕਿ ਤੈਨੂੰ ਵਾਪਸ ਜਾ ਕੇ ਆਪਣੇ ਆਪ ਮਿਲ ਸਕੇ, ਤੂੰ ਸਮਝਦਾ ਹੈ ਕਿ ਕਿਸੇ ਦਾ ਦਿਲ ਕਰਦਾ ਹੈ ਤੇਰੇ ਕੋਲੋਂ ਵਿਛੜ ਕੇ ਅਸੀਂ ਰਚਨਾ ਦੇ ਅੰਦਰ ਬੈਠ ਕੇ ਦੁੱਖ ਔਰ ਮੁਸੀਬਤਾਂ ਉਠਾਉਂਦੇ ਰਹੀਏ। ਅਸੀਂ ਇਸੇ ਵਾਸਤੇ ਲਾਚਾਰ ਹਾਂ, ਮਜਬੂਰ ਹਾਂ ਕਿ ਸਾਡੇ ਹੱਥ ਵਿੱਚ ਹੀ ਕੁਛ ਨਹੀਂ ਹੈ। 12 ਮਾਹ ਸ਼ੁਰੂ ਕਰਨ ਲੱਗੇ ਹੀ ਗੁਰੂ ਸਾਹਿਬ ਕਹਿੰਦੇ ਹਨ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਂ। ਇਹ ਪਰਮਾਤਮਾ ਅਸੀਂ ਆਪਣੇ ਕਰਮਾਂ ਕਰਕੇ ਤੇਰੇ ਕੋਲੋਂ ਵਿਛੜੇ ਫਿਰ ਰਹੇ ਹਾਂ, ਸਾਡੇ ਅਖਤਿਆਰ ਨਹੀਂ ਹੈ ਕਿ ਅਸੀਂ ਤੇਰੇ ਤੀਕਰ ਪਹੁੰਚ ਸਕੀਏ, ਤੂੰ ਸਾਡੇ 'ਤੇ ਦਇਆ ਕਰ, ਤੂੰ ਸਾਡੇ 'ਤੇ ਮਿਹਰ ਕਰ, ਤੂੰ ਸਾਡੇ 'ਤੇ ਬਖਸ਼ਿਸ਼ ਕਰ। ਫਿਰ ਗੁਰੂ ਸਾਹਿਬ ਕਹਿੰਦੇ ਸਾਚਾ ਭਾਵੇ ਸਾ ਪੂਜਾ ਹੋਵੇ। ਭਰਾਵਾ, ਉਸ ਪਰਮਾਤਮਾ ਨੂੰ ਪਾਵੇਗਾ, ਉਸ ਪਰਮਾਤਮਾ ਨੂੰ ਮਨਜ਼ੂਰ ਹੋਵੇਗਾ, ਤਾਂ ਤੂੰ ਉਸ ਪਰਮਾਤਮਾ ਦੀ ਭਗਤੀ ਕਰ ਸਕਦਾ ਹੈ। ਗੁਰੂ ਸਾਹਿਬ ਕਹਿੰਦੇ ਜਿਸ ਨੂੰ ਦੇ ਸੋਈ ਜਨ ਪਾਏ, ਹੋਰ ਕੋਈ ਕਿਆ ਕਰੇ ਚਤਰਾਈ। ਜਿਹਨੂੰ ਉਹ ਪਰਮਾਤਮਾ ਆਪਣੀ ਭਗਤੀ ਬਖਸ਼ਦਾ ਹੈ, ਆਪਣਾ ਪਿਆਰ ਬਖਸ਼ਦਾ ਹੈ, ਉਸੇ ਨੂੰ ਇਹ ਦੌਲਤ ਮਿਲਦੀ ਹੈ। ਕਿਸੇ ਦੀ ਬੁੱਧੀ, ਕਿਸੇ ਦੀ ਚਤਰਾਈ, ਕਿਸੇ ਦੀ ਅਕਲ ਇੱਥੇ ਕੰਮ ਹੀ ਨਹੀਂ ਦਿੰਦੀ। ਗੁਰੂ ਸਾਹਿਬ ਕਹਿੰਦੇ ਜੀਵਨ ਮਰਨਾ ਸਭ ਤੁਧੇ ਤਾਈਂ, ਜਿਸ ਬਖਸ਼ੇ ਤਿਸ ਦੇ ਵਡਿਆਈ। ਇਹ ਪਰਮਾਤਮਾ ਹਰ ਇੱਕ ਦਾ ਮਰਨਾ ਜੰਮਣਾ ਤੇਰੇ ਆਪਣੇ ਹੱਥ ਵਿੱਚ ਹੈ, ਜਿਨ੍ਹਾਂ 'ਤੇ ਤੇਰੀ ਬਖਸ਼ਿਸ਼ ਹੋ ਜਾਂਦੀ ਹੈ ਉਹਨਾਂ ਨੂੰ ਤੇਰੇ ਨਾਲ ਮਿਲਣ ਦੀ ਵਡਿਆਈ ਹੋ ਜਾਂਦੀ ਹੈ, ਜਿਨ੍ਹਾਂ 'ਤੇ ਤੇਰੀ ਬਖਸ਼ਿਸ਼ ਨਹੀਂ ਹੁੰਦੀ ਇੱਥੇ ਹੀ ਵਹਿਮਾਂ ਭਰਮਾਂ ਵਿੱਚ ਫਸ ਕੇ ਵਿਚਾਰੇ ਗਰੀਬ ਭੁੱਲੇ ਫਿਰਦੇ ਹਨ। ਇਸ ਵਾਸਤੇ ਗੁਰੂ ਸਾਹਿਬ ਕਹਿੰਦੇ ਜੀਵ ਦੇ ਅਖਤਿਆਰ ਨਹੀਂ ਹੈ ਕਿ ਆਪਣੇ ਆਪ ਜਾ ਕੇ ਮਾਲਕ ਨਾਲ ਵਸਾਲ ਕਰ ਸਕੇ, ਮਾਲਕ ਦੇ ਅਖਤਿਆਰ ਹੈ, ਜਿਹਨੂੰ ਚਾਹੁੰਦਾ ਹੈ ਆਪਣੇ ਲੈਵਲ 'ਤੇ ਖਿੱਚ ਕੇ ਬੁਲਾ ਲੈਂਦਾ ਹੈ, ਉਹਦੇ ਅੰਦਰ ਆਪਣੀ ਭਗਤੀ ਪੈਦਾ ਕਰ ਦਿੰਦਾ ਹੈ, ਉਹਦੇ ਅੰਦਰ ਆਪਣਾ ਪਿਆਰ ਪੈਦਾ ਕਰ ਦਿੰਦਾ ਹੈ। ਹੁਣ ਮਨ ਵਿੱਚ ਖਿਆਲ ਆਉਂਦਾ ਹੈ ਮਾਲਕ ਤਾਂ ਸੱਚਖੰਡ ਵਿੱਚ ਬੈਠਾ ਹੋਇਆ ਹੈ, ਅਸੀਂ ਇਸ ਮਾਇਆ ਦੇ ਜਾਲ ਵਿੱਚ ਫਸੇ ਹੋਏ ਹਾਂ, ਉਹ ਇਤਨਾ ਉੱਚਾ ਹੈ, ਸੁੱਚਾ ਹੈ, ਅਸੀਂ ਇਤਨੇ ਨੀਚੇ ਹਾਂ, ਗੰਦੇ ਹਾਂ, ਮੈਲੇ ਹਾਂ, ਕਰਮਾਂ ਦੇ ਜਾਲ ਵਿੱਚ ਲਿਪਟੇ ਹੋਏ ਹਾਂ। ਉਹ ਪਰਮਾਤਮਾ ਸਾਡੇ 'ਤੇ ਦਇਆ ਕਿਸ ਤਰ੍ਹਾਂ ਕਰਦਾ ਹੈ, ਪਰਮਾਤਮਾ ਸਾਡੇ 'ਤੇ ਮਿਹਰ ਔਰ ਬਖਸ਼ਿਸ਼ ਕਿਸ ਤਰ੍ਹਾਂ ਕਰਦਾ ਹੈ? ਗੁਰੂ ਸਾਹਿਬ ਅੱਗੇ ਇਸ਼ਾਰਾ ਕਰਦੇ ਹਨ,
ਆਪੇ ਨਜ਼ਰ ਕਰੇ ਸੋ ਪਾਏ, ਆਪੇ ਮੇਲ ਮਿਲਾਈ ਹੈ, ਆਪੇ ਮੇਲੇ ਦੇ ਵਡਿਆਈ, ਗੁਰ ਪ੍ਰਸਾਦੀ ਕੀਮਤ ਪਾਈ।
ਗੁਰੂ ਸਾਹਿਬ ਕਹਿੰਦੇ ਜਿਸ ਜੀਵ ਨੂੰ ਉਹ ਪਰਮਾਤਮਾ ਆਪਣੇ ਨਾਲ ਮਿਲਾਉਣਾ ਚਾਹੁੰਦਾ ਹੈ, ਉਹਨਾਂ ਨੂੰ ਆਪਣੇ ਗੁਰਮੁਖਾਂ ਦੀ, ਆਪਣੇ ਭਗਤਾਂ ਦੀ, ਆਪਣੇ ਪਿਆਰਿਆਂ ਦੀ ਸੰਗਤ ਦੇ ਦਿੰਦਾ ਹੈ, ਆਪਣੇ ਪਿਆਰਿਆਂ ਦੀ ਸੋਭਤ ਦੇ ਦਿੰਦਾ ਹੈ, ਕਿਉਂਕਿ ਸਾਡਾ ਮਨ ਸੰਗਤ ਔਰ ਸੋਭਤ ਦਾ ਬੜੀ ਜਲਦੀ ਅਸਰ ਲੈਂਦਾ ਹੈ। ਜਦੋਂ ਅਸੀਂ ਉਹਨਾਂ ਦੀ ਸੰਗਤ ਵਿੱਚ ਜਾਂਦੇ ਹਾਂ, ਅਸੀਂ ਉਹਨਾਂ ਦੀ ਸੋਭਤ ਵਿੱਚ ਜਾਂਦੇ ਹਾਂ, ਉਹਨਾਂ ਨੂੰ ਦੇਖ ਕੇ ਸਾਡੇ ਅੰਦਰ ਵੀ ਮਾਲਕ ਦੇ ਮਿਲਣ ਦਾ ਸ਼ੌਕ ਪੈਦਾ ਹੋ ਜਾਂਦਾ ਹੈ, ਮਾਲਕ ਦੇ ਮਿਲਣ ਦਾ ਪਿਆਰ ਪੈਦਾ ਹੋ ਜਾਂਦਾ ਹੈ। ਪਹਿਲੀ ਪਾਤਸ਼ਾਹੀ ਨੇ ਬੜੇ ਸੁੰਦਰ ਤਰੀਕੇ ਨਾਲ ਸਮਝਾਇਆ ਸੀ, ਆਪੇ ਪਰਖੇ ਪਰਖਣ ਹਾਰਾ ਬਹੁਤ ਸਲਾਕ ਨਾ ਹੋਈ, ਜਿਨ ਕੋ ਨਜ਼ਰ ਪਈ ਗੁਰ ਮੇਲੇ ਪ੍ਰਭ ਪਾਣਾ ਸੱਚ ਸੋਈ। ਪਰਖਣ ਵਾਲਾ ਵੀ ਉਹ ਪਰਮਾਤਮਾ ਹੈ, ਜਿਸਨੂੰ ਪਰਖਣਾ ਹੈ ਉਹਦੇ ਅੰਦਰ ਵੀ ਉਹ ਪਰਮਾਤਮਾ ਬੈਠਾ ਹੋਇਆ ਹੈ, ਔਰ ਆਪਣੇ ਪਰਖ ਦੇ ਕਾਬਲ ਬਣਾਉਣ ਵਾਲਾ ਵੀ ਉਹ ਪਰਮਾਤਮਾ ਹੈ। ਗੁਰੂ ਸਾਹਿਬ ਉਹਨਾਂ ਦਿਨਾਂ ਦੀ ਬੜੀ ਸੁੰਦਰ ਮਿਸਾਲ ਦਿੰਦੇ ਹਨ। ਚਾਂਦੀ ਦੇ ਰੁਪਏ ਲੈ ਕੇ ਹੁੰਦੇ ਸੀ, ਲੋਕ ਖਜ਼ਾਨਚੀ ਕੋਲ ਲੈ ਕੇ ਜਾਂਦੇ ਸੀ, ਖਜ਼ਾਨਚੀ ਅੱਛੀ ਤਰ੍ਹਾਂ ਉਸ ਰੁਪਏ ਨੂੰ ਪਰਖਦਾ ਸੀ, ਖੜਕਾਉਂਦਾ ਸੀ ਇਹ ਖੋਟਾ ਹੈ ਕਿ ਖਰਾ ਹੈ। ਖਰਾ ਹੁੰਦਾ ਸੀ ਉਹਨੂੰ ਆਪਣੇ ਖਜ਼ਾਨੇ ਵਿੱਚ ਦਾਖਲ ਕਰ ਲੈਂਦਾ ਸੀ, ਖੋਟਾ ਹੁੰਦਾ ਸੀ ਉਹਨੂੰ ਟੱਕ ਲਾ ਕੇ ਵਾਪਸ ਕਰ ਦਿੰਦਾ ਸੀ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਕਹਿੰਦੇ, ਸਾਨੂੰ ਹਰ ਇੱਕ ਨੂੰ ਇਨਸਾਨ ਦੇ ਜਾਮੇ ਤੋਂ ਬਾਅਦ ਮਾਲਕ ਨੇ ਅੱਛੀ ਤਰ੍ਹਾਂ ਪਰਖਣਾ ਹੈ। ਅਗਰ ਤਾਂ ਅਸੀਂ ਉਸਦੇ ਪਰਖ ਦੇ ਕਾਬਲ ਬਣ ਗਏ ਹਾਂ, ਉਹ ਸਾਡੇ 'ਤੇ ਦਇਆ ਮਿਹਰ ਕਰਕੇ ਸਾਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਅਗਰ ਅਸੀਂ ਹਾਲੇ ਉਸ ਪਰਖ ਦੇ ਕਾਬਲ ਨਹੀਂ ਬਣੇ, ਉਹ ਸਾਨੂੰ ਵਾਪਸ 84 ਦੇ ਜੇਲ੍ਹਖਾਨੇ ਵਿੱਚ ਭੇਜ ਦਿੰਦਾ ਹੈ। ਉਹ ਸਾਨੂੰ ਪਰਖ ਦੇ ਕਾਬਲ ਕਿਸ ਤਰ੍ਹਾਂ ਬਣਾਉਂਦਾ ਹੈ? ਗੁਰੂ ਸਾਹਿਬ ਕਹਿੰਦੇ, ਜਿਸ ਕੋ ਨਜ਼ ਜਿਨ ਕੋ ਨਜ਼ਰ ਪਈ ਗੁਰ ਮੇਲੇ, ਜਿਨ੍ਹਾਂ ਜਿਨ੍ਹਾਂ ਨੂੰ ਉਸਨੇ ਆਪਣੀ ਪਰਖ ਦੇ ਕਾਬਲ ਬਣਾਉਣਾ ਹੈ, ਜਿਸ ਜੀਵ ਨੂੰ ਉਹਨੇ ਆਪਣੇ ਖਜ਼ਾਨੇ ਵਿੱਚ ਦਾਖਲ ਕਰਨਾ ਹੈ, ਉਹਨਾਂ ਨੂੰ ਗੁਰਮੁਖਾਂ ਦੀ ਸੰਗਤ ਦੇ ਦਿੰਦਾ ਹੈ, ਸਾਧੂ ਸੰਤਾਂ ਮਹਾਤਮਾ ਦੀ ਸੋਭਤ ਦੇ ਦਿੰਦਾ ਹੈ। ਪ੍ਰਭ ਪਾਣਾ ਸੱਚ ਸੋਈ, ਜਦੋਂ ਮਾਲਕ ਦੇ ਪਾਣੀ ਵਿੱਚ ਰਹਿ ਕੇ, ਮਾਲਕ ਦੀ ਰਜ਼ਾ ਔਰ ਹੁਕਮ ਵਿੱਚ ਰਹਿ ਕੇ ਸ਼ਬਦ ਦੀ ਕਮਾਈ ਕਰਨਗੇ, ਨਾਮ ਦੀ ਕਮਾਈ ਕਰਨਗੇ, ਉਹ ਮਾਲਕ ਦੇ ਪਰਖ ਦੇ ਕਾਬਲ ਹੋ ਜਾਂਦੇ ਹਨ। ਗੁਰੂ ਸਾਹਿਬ ਕਹਿੰਦੇ, ਆਪੇ ਕਰਤਾ ਕਰੇ ਕਰਾਏ, ਆਪੇ ਸ਼ਬਦ ਗੁਰ ਮਨ ਵਸਾਏ। ਉਹ ਜੋ ਕੁਛ ਕਰਦਾ ਹੈ ਪਰਮਾਤਮਾ ਖੁਦ ਕਰਦਾ ਹੈ। ਜਿਨ੍ਹਾਂ ਜੀਵਾਂ ਨੂੰ ਇੱਥੋਂ ਕੱਢਣਾ ਚਾਹੁੰਦਾ ਹੈ, ਉਹ ਗੁਰਮੁਖਾਂ ਦੇ ਜ਼ਰੀਏ ਉਹਨਾਂ ਦੇ ਖਿਆਲ ਨੂੰ ਸ਼ਬਦ ਦੇ ਨਾਲ ਜੋੜ ਦਿੰਦਾ ਹੈ, ਉਹਨਾਂ ਦੇ ਖਿਆਲ ਨੂੰ ਨਾਮ ਦੇ ਨਾਲ ਜੋੜ ਦਿੰਦਾ ਹੈ। ਸੋ ਜਦੋਂ ਵੀ ਅਸੀਂ ਪਰਖ ਦੇ ਕਾਬਲ ਬਣਦੇ ਹਾਂ, ਸ਼ਬਦ ਔਰ ਨਾਮ ਦੀ ਕਮਾਈ ਕਰਕੇ, ਜਦੋਂ ਵੀ ਸ਼ਬਦ ਦੀ ਕਮਾਈ ਕਰਾਂਗੇ ਗੁਰਮੁਖਾਂ ਦੇ ਜ਼ਰੀਏ। ਤੀਸਰੀ ਪਾਤਸ਼ਾਹੀ ਨੇ ਹਰ ਇੱਕ ਸ਼ਬਦ ਦੇ ਅੰਦਰ ਬੜਾ ਖੋਲ੍ਹ ਖੋਲ੍ਹ ਕੇ ਗੁਰਮਤਿ ਦਾ ਪ੍ਰਚਾਰ ਕੀਤਾ ਹੈ। ਕਰਮ ਹੋਏ ਸਤਿਗੁਰ ਮਿਲਾਏ, ਸੇਵਾ ਸੁਰਤ ਸ਼ਬਦ ਚਿਤ ਲਾਏ। ਮਾਲਕ ਦਾ ਕਰਮ ਹੋਇਆ, ਦਇਆ ਹੋਈ, ਮਿਹਰ ਹੋਈ, ਬਖਸ਼ਿਸ਼ ਹੋਈ, ਸਾਨੂੰ ਗੁਰਮੁਖਾਂ ਦੀ ਸੰਗਤ ਪ੍ਰਾਪਤ ਹੋ ਗਈ, ਸਾਧੂ ਸੰਤਾਂ ਮਹਾਤਮਾ ਦੀ ਸੋਭਤ ਪ੍ਰਾਪਤ ਹੋ ਗਈ, ਉਹਨਾਂ 'ਤੇ ਉਹਨਾਂ ਨੇ ਸਾਡੇ 'ਤੇ ਦਇਆ ਕੀਤੀ, ਸਾਡੀ ਸੁਰਤ ਨੂੰ ਸ਼ਬਦ ਦੇ ਨਾਲ ਜੋੜਨ ਦਾ ਭੇਦ ਦੇ ਦਿੱਤਾ। ਜਦੋਂ ਅਸੀਂ ਸੁਰਤ ਸ਼ਬਦ ਦੀ ਸੇਵਾ ਕਰਦੇ ਹਾਂ ਕਿ ਸੁਰਤ ਸ਼ਬਦ ਦਾ ਅਭਿਆਸ ਕਰਦੇ ਹਾਂ, ਚਿੱਤ ਲਾਈ, ਸਾਡਾ ਇਸ ਰਚਨਾ 'ਚੋਂ ਮੋਹ ਔਰ ਪਿਆਰ ਨਿਕਲ ਜਾਂਦਾ ਹੈ, ਪਰਮਾਤਮਾ ਨਾਲ ਸਾਡਾ ਮੋਹ ਔਰ ਪਿਆਰ ਪੈਦਾ ਹੋ ਜਾਂਦਾ ਹੈ। ਸੋ ਇਸ ਵਾਸਤੇ ਇੱਥੇ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਜਦੋਂ ਵੀ ਉਹ ਪਰਮਾਤਮਾ ਸਾਨੂੰ ਆਪਣੇ ਨਾਲ ਮਿਲਾਉਣਾ ਚਾਹੁੰਦਾ ਹੈ, ਉਹ ਗੁਰਮੁਖਾਂ ਦੇ ਜ਼ਰੀਏ ਸਾਡੇ ਅੰਦਰ ਸ਼ਬਦ ਦੀ ਕਮਾਈ ਕਰਨ ਦਾ ਸ਼ੌਕ ਪੈਦਾ ਕਰ ਦਿੰਦਾ ਹੈ, ਨਾਮ ਦੀ ਕਮਾਈ ਕਰਨ ਦਾ ਪਿਆਰ ਪੈਦਾ ਕਰ ਦਿੰਦਾ ਹੈ। ਤੁਸੀਂ ਗੁਰੂ ਘਰ ਦੇ ਬਾਣੀ ਦਾ ਕੋਈ ਸ਼ਬਦ ਲੈ ਕੇ ਦੇਖ ਲਓ, ਪੱਤਰਾ ਪੱਤਰਾ ਤੁਕ ਤੁਕ ਉਸ ਸ਼ਬਦ ਦੀ ਮਹਿਮਾ ਹੋ ਰਹੀ ਹੈ, ਉਸ ਨਾਮ ਦੀ ਮਹਿਮਾ ਹੋ ਰਹੀ ਹੈ। ਜਿਤਨਾ ਚਿਰ ਸਾਨੂੰ ਇਹ ਸਮਝ ਨਹੀਂ ਆਉਂਦੀ ਗੁਰੂ ਸਾਹਿਬ ਨਾਮ ਕਿਸ ਨੂੰ ਕਹਿੰਦੇ ਹਨ, ਉਹ ਨਾਮ ਕਿਹੜੀ ਜਗ੍ਹਾ ਹੈ ਔਰ ਕਿਸ ਤਰ੍ਹਾਂ ਖਿਆਲ ਨੂੰ ਉਸ ਨਾਮ ਦੇ ਨਾਲ ਜੋੜਨਾ ਹੈ, ਉਤਨਾ ਅਰਸਾ ਅਸੀਂ ਆਪ ਦੇ ਉਪਦੇਸ਼ ਤੋਂ ਕਦੇ ਪੂਰਾ ਫਾਇਦਾ ਨਹੀਂ ਉਠਾ ਸਕਦੇ। ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, ਖੋਜਤ ਖੋਜਤ ਖੋਜਿਆ ਨਾਮ ਬਿਨਾਂ ਸਭ ਕੂੜ। ਜੋ ਕੁਛ ਅਸੀਂ ਖੋਜ ਖੋਜ ਕੇ ਗੁਰੂ ਸਾਹਿਬ ਕਹਿੰਦੇ ਰਿਸਰਚ ਕਰਕੇ ਇਸ ਨੁਕਤੇ ਔਰ ਪੁਆਇੰਟ 'ਤੇ ਪਹੁੰਚੇ ਹਾਂ ਕਿ ਉਸ ਨਾਮ ਤੋਂ ਬਗੈਰ ਸਭ ਕੂੜ ਹੈ, ਕਿ ਸਭ ਨੇ ਨਾਸ਼ ਹੋ ਜਾਣਾ ਹੈ, ਸਭ ਨੇ ਫਲਾਹ ਹੋ ਜਾਣਾ ਹੈ। ਅਸੀਂ ਉਸ ਸ਼ਬਦ ਦੀ ਖੋਜ ਕਰਨੀ ਹੈ, ਅਸੀਂ ਉਸ ਨਾਮ ਦੀ ਖੋਜ ਕਰਨੀ ਹੈ ਜਿਸਨੇ ਕਦੇ ਨਾਸ਼ ਨਹੀਂ ਹੋਣੀ, ਜਿਸਨੇ ਕਦੇ ਫਨਾ ਨਹੀਂ ਹੋਣੀ। ਹੁਣ ਦੁਨੀਆਂ ਵਿੱਚ ਨਜ਼ਰ ਮਾਰ ਕੇ ਦੇਖੋ, ਸਭ ਕੁਛ ਤਾਂ ਦੁਨੀਆਂ ਵਿੱਚ ਪੰਜਾਂ ਤੱਤਾਂ ਦਾ ਬਣਿਆ ਹੋਇਆ ਹੈ। ਜੋ ਕੁਛ ਪੰਜਾਂ ਤੱਤਾਂ ਦਾ ਬਣਿਆ ਹੋਇਆ ਹੈ ਉਹਨੇ ਤਾਂ ਨਾਸ਼ ਹੋ ਜਾਣਾ ਹੈ, ਉਹਨੇ ਤਾਂ ਫਨਾ ਹੋ ਜਾਣਾ ਹੈ। ਗ੍ਰੰਥਾਂ ਪੋਥੀਆਂ ਨੇ ਨਾਸ਼ ਹੋ ਜਾਣਾ ਹੈ, ਵੇਦਾਂ ਸ਼ਾਸਤਰਾਂ ਨੇ ਨਾਸ਼ ਹੋ ਜਾਣਾ ਹੈ, ਇਹਨਾਂ ਜ਼ਬਾਨਾਂ ਨੇ ਨਾਸ਼ ਹੋ ਜਾਣਾ ਹੈ, ਸਿਵਲਾਈਜੇਸ਼ਨ ਦੇ ਨਾਸ਼ ਹੋ ਜਾਣਾ ਹੈ। ਕੋਈ ਵੀ ਤਾਂ ਦੁਨੀਆਂ ਵਿੱਚ ਨਜ਼ਰ ਨਹੀਂ ਆਉਂਦੀ ਜਿਹੜੀ ਚੀਜ਼ ਨਾਮ ਜਿਹੜੀ ਨਾਸ਼ ਨਾ ਹੋਵੇ। ਗੁਰੂ ਸਾਹਿਬ ਕਹਿੰਦੇ ਉਸ ਨਾਮ ਦੀ ਖੋਜ ਕਰੋ ਜਿਹਨੇ ਕਦੇ ਨਾਸ਼ ਨਹੀਂ ਹੋਣਾ, ਜਿਹਨੇ ਕਦੇ ਫਲਾਹ ਨਹੀਂ ਹੋਣਾ, ਜਿਸ ਦੇ ਜ਼ਰੀਏ ਪਰਮਾਤਮਾ ਨੇ ਦੁਨੀਆਂ ਦੀ ਰਚਨਾ ਪੈਦਾ ਕੀਤੀ ਹੈ, ਜਿਸ ਦੇ ਆਧਾਰ 'ਤੇ ਖੰਡ ਬ੍ਰਹਿਮੰਡ ਖੜ੍ਹੇ ਹਨ। वो नाम किथे है, शरीरों बाहर को पालन जाए नाम न लै बहुत वगार दुख पाए। जिहड़े लोग उस शब्द या नाम नूं देह और शरीर दे बाहरों ढूंढण लगे हुए हन, उह तां वगारियां वांगू अपने कीमती वक्त नूं ज़ाया करन लगे हुए हन। वगारी कौन हुंदे हन? जिहड़े सारा दिन टुट टुट के मर जांदे हन, खून पसीना कर लैंदे हन, जिन्हां गरीबां दे हथ पले कुछ भी नहीं पैंदा। सो गुरु साहब दे कहण दा मतलब कि जिस नाम दी आप इतनी महिमा कर रहे हन, वह नाम कितने बाहरों नहीं मिलना, वह शरीर के अंदरों मिलना है, देह और वजूद के अंदरों मिलना है। अगर शरीर के अंदरों मिलना है तो वह नाम फिर ग्रंथा पोथियां वेदा शास्त्रा विच किस तरह आ सकता है, वह फिर लिखन पढ़न बोलन विच किस तरह आ सकता है, और ये म्याद किस तरह मुकर्र की जा सकती है, टाइम किस तरह मुकर्र किया जा सकता है। ये जितने भी आपो अपने प्यार विच आके आप नाम रखे हुए हैं, ये तो सब लिखण विच आ जाते हैं, पढ़न विच आ जाते हैं, बोलन विच आ जाते हैं। कितने अपने मुल्क हैं, एक एक मुल्क दियाँ कितनिया कितनिया जबाना हैं, और एक एक जबान के अंदर तुम कितने कितने लफजा के जरिए मालिक नूं याद करते हो। और हज़ारा अनेक महात्मा दुनिया में आए हैं, हज़ारा अनेक लफजा के जरिए उन्होंने मालिक को याद किया है। पिछले मालिक के नाम आप भुल चुके हाँ, अगे अगे प्यार में आके महात्मा मालिक के नाम रखी जा रहे हैं। तुसी देख लो माता अपने बच्चे नूं प्यार में आके कितने लफजा नाल याद करती है, लेकिन माता का जरा बच्चे नाल रिश्ता है वह कोई लफजा का रिश्ता नहीं होंदा, भगती का रिश्ता होंदा है, प्यार का रिश्ता होंदा है। माँ तो किसी लफज नाल अपने बच्चे नूं याद कर सकती है। सो असी किसी लफज नाल उस परमात्मा नूं याद कर सकते हाँ। ये लफज तो साडे प्यार नूं एक्सप्रैस करते हैं। ये जरा प्यार है वह तो कदे लिखा नहीं जा सकता, पढ़िया नहीं जा सकता, बोलिया नहीं जा सकता। इसे वास्ते गुरु नानक साहब ने कहा सी, अखां वाजों वेखना बिन कन्ना सुनना, पैरां वाजों चलना बिन हत्थां करना, जीबे वाजों बोलना इउं जीवत मरना। गुरु साहब कहिंदे मैं उस नाम की महिमा करदा हाँ जिहनूं तुहाडियां कदे अखां नहीं देख सकदियां। इन्हां ग्रंथां पोथियां नूं तां आपां अखां नाल ही पढ़ सकते हाँ। आप उस नाम की महिमा करदे हन जिहनूं जबान कदे बयान नहीं कर सकती, उस नाम की महिमा करते हैं जिन्हों हथ कद लिख नहीं सकते, जिथे पैर लैके पहुँच नहीं सकते, जिस चीज़ को असी जींदे जी मर के हासिल करना है। जींदे जी मरन का मतलब कि जिस चीज़ को नवा दुआरियां चो समेट करके अखा पिछे लिया के हासिल करना है। गुरु साहब कहते आप फरमाते हैं, आप समझाते हैं, नौ दर ठाके तावत रहाए, दसवें निज कर वासा पाए। उत्थे अनहद शब्द वजे दिन रात में गुरमत्ती शब्द सुनावण आ। अगर तुसी उस नाम नूं जां शब्द नूं पकड़ना चाहुंदे हो, तुसी इन्हां नवां दुआरियां चों ख्याल कढ के अखां पिछे इकट्ठा करो। तुसी अपने घर दे दरवाजे ते पहुँच जावोगे, जदों घर दे दरवाजे ते पहुँच जावोगे और निशानी तुसी की याद रखनी है, उत्थे उस नुक्ते और पॉइंट ते हर एक दे अंदर अनहद शब्द वज रहा है, क्या तुनकारा दे रहा है, तुनी दिन रात उठन लगी हुई है। वजन का मतलब कि उसके अंदर आवाज़ है, जिसनों गुरु साहब ने निर्मल नाद भी कह के बयान किया है, तुनकार तुना भी कह के बयान किए हैं। गुरु साहब कहते दिन नूं भी थोड़े अंदरों वजदा है, शाम नूं रात नूं भी थोड़े अंदर वजदा है। उत्थे किसी कौम का मजहब का मुल्क का कदे सवाल ही पैदा नहीं हो सकता। हिंदू होके अंदर जाओ, सिख ईसाई होके अंदर जाओ, जो खुशकिस्मत भागा वाला अखा पिछे इकट्ठा करेगा उस शब्द की आवाज़ नूं अंदरों सुनना शुरू कर दिंदा है। शब्द की ज्योति शब्द के प्रकाश नूं अपने अंदरों देखना शुरू कर दिंदा है। गुरु नानक साहब कहते कासठ में जो है बसंतर मत संजम काढ कढ़ीजे, राम नाम है जोत सुभाई तत गुरमत काढ लीजे। जिस तरह भरावा लकड़ी के अंदर अग्नि हुंदी है, ना तैनू नज़र आउंदी है, ना उस अग्नि तो तू कोई फायदा उठा सकता है। जदों जुगती दे जरिए लकड़ ते लकड़ तो रगड़नी शुरू कर देवेगा, उन्हें चो अग्नि भी पैदा हो जाएगी, उन्हों देख भी सकेगा, उस तो फायदा भी उठा सकेगा। इस तरह गुरु साहब कहते राम नाम है जोत सुभाई, वो जी राम नाम की जोत है वो सब दे अंदर जगन लगी हुई है और वो अखा पिछे जगन लगी हुई है। लेकिन जितना चिर तुम गुरमुख दे मत उत्ते नहीं चलोगे, उन्होंने उपदेश उत्ते नहीं चलोगे, ना तो उस जोत के दर्शन कर सकते हो, ना तो नाम दियाँ तुनकार तुना सुन सकते हो। असी उस आवाज़ को पकड़ के अंदरों घर का रुख कायम करना है, उस प्रकाश के जरिए अंदरों रूहानी सफलता करना है, फिर मंजिल दर मंजिल वापस अपने घर पहुँच जाना है। ग्रंथा पोथियाँ वेदा शास्त्रां के अंदर महात्मा शब्द और नाम की महिमा लिखते हैं, उन्होंने पढ़न के नाल शब्द और नाम की कमाई करन का तरीका पता लग जाता है, साधन पता लग जाता है, शौक पैदा हो जाता है, प्यार पैदा हो जाता है। लेकिन ख्याल थोड़ा शब्द और नाम के नाल नहीं जुड़ता, ख्याल उस वक्त ही जुड़ेगा जो शरीर के अंदरों नवा दुआरिया चो ख्याल कढ़ के अखा पिछे इकट्ठा करोगे। डॉक्टर दियां किताबां दे अंदर प्रिस्क्रिप्शन लिखियां हुंदियां हन, नुस्खे लिखे हुए हुंदे हन, दवाइयां नहीं हुंदियां। डॉक्टर दियां किताबां पढ़न दे नाल जिसम चों बीमारियां नहीं जांदियां, उन्हां नुस्खियां दे मुताबक दवाइयां दे इस्तेमाल करन दे नाल बीमारियां जांदियां हन। रेलवे का टाइम टेबल पढ़न नाल पढ़ाउन नाल रेलवे का सफलता नहीं हुंदा, उस इनफॉर्मेशन के मुताबिक टिकट लैके गड्डी विच बैठ जाओ ता ही थोड़ा सफलता हो सकेगा। असी छोटियां छोटियां गल्लां भुले बैठे हाँ कि ग्रंथा पोथियां वेदा शास्त्रां दे शायद पढ़न दे अंदर मुक्ति है। ठीक है, पढ़ना चाहिदा है, सोच के पढ़ना चाहिदा है, समझ के पढ़ना चाहिदा है, पढ़न तो बाद साडा फर्ज खत्म नहीं हुंदा, जो कुछ पढ़िया है उसके उत्ते हुण आपां अमल भी करना है। इस वास्ते गुरु नानक साहब उस नाम की महिमा करते हैं जिहड़ा साडे हर एक दे अंदर दिन रात तुनकारा दे रहा है।
आपे मिले दे वडियाई, गुर परसादी कीमत पाई, मन मुख बहुत फिरे मिललांदी, दूजे पाए खुआई है।
हुण पिछे गुरमुखां दी महिमा करके मनमुखां दी अवस्था बयान करदे हां। ये जिहड़े मनमुख हैं वह एक नाल प्यार नहीं करते, दूजे नाल प्यार करते हैं, अनेक की भगती करते हैं, एक की भगती नहीं करते। क्या वह मालिक की भगती नहीं करते, सारी रचना की भगती विच फसे हुए हैं, रचना दी शकलां और पदार्थों के मोह और प्यार विच फसे हुए हैं, इस वास्ते वह दुखी हो रहे हैं। दिन रात ख्वाहिशां करते हैं, तृष्णा करते हैं, जींदे जी भी ख्वाहिशां और तृष्णा दे विच तड़फण लगे हुए हैं, मौत तो बाद भी ख्वाहिशां तृष्णा नूं पूरा करन वास्ते उन्हां नूं जन्म लेना पैंदा है, उत्थे जन्म लेना पैंदा है जिथे जाके अच्छी तरह ख्वाहिशां तृष्णा नूं असीं पूरा कर सकीए। इसे वास्ते गुरु नानक साहब ने कहा सी, दिंदा दे लेंदे थक पाए, जुगा जगंतर खाए खाए। जुगा जुगा तो जदों दी भी रचना बनी है असी परमात्मा कोलों मंगदे चले आ रहे हाँ, वो दाता साड़ियाँ ख्वाहिशां तृष्णा पूरियां करदा चले आ रहा है, जिसका की नतीजा है हाले तक आपां इसे 84 दे जेल खाने विच फसे हुए हाँ। जितना चिर दाते कोलों दाता नहीं मंगदे उतना चिर साडा देह दिया बंधना तो कदे छुटकारा नहीं हो सकता। इसे वास्ते गुरु साहब ने कहा सी, तुद बिन होर कुछ मंगना सिर दुखां के दुख। ऐ परमात्मा तेरे बगैर अगर असी होर कुछ तेरे कोलों मंगदे हाँ, असी दुख मंगण लगे हुए हाँ, असी मुसीबतां मंगण लगे हुए हाँ, बीज बीजण लगे हुए हाँ, जिन्हां कंडियां नूं कट्टण वास्ते सानूं फिर इसे 84 दे जेलखाने विच आउणा पवेगा। इस वास्ते गुरु साहब कहिंदे जिहड़े मनमुख लोग हन उस मालिक दी भगती नहीं करदे, इस तरह तियां कौमां मसबां मुल्कां इंद्रियां दे भोगां दे सारी उम्र गुलाम बने रहिंदे हन, ख्वाहिशां तृष्णा दी अग विच सड़दे रहिंदे हन, बार बार मर रहे हन, बार बार जम रहे हन।
मनमुख बहुत फिरे बिललांदी, दूजे पाए खुआई है। हमें माया विचे पाई, मनमुख भूले पत गवाई।
गुरु साहब कहंदे रचना जो कुछ भी आपानू नज़र आ रही है ये मालिक ने इस रचना नू पैदा करके इहदे विच हौमे पा दिता। हौमे का मतलब मैं मेरी पा दिती, रचना के लाल लोगों के मन में रचना का मोह पा दिता, रचने का प्यार पा दिता। इस वास्ते लोग इतने मरण जमण दुखों में फसे हुए हैं। क्योंकि ये मोह है, ये रचना का प्यार है, ये हौमें है जिहड़ी कि हर एक नूं बार बार दे दिया बंधना विच खिच के लियाउंदी है। और जिस चीज़ नूं असीं अपना समझते हाँ वह साडे वास्ते दुख का कारण बना खड़ी है। बीवी दे रात नूं सिर दर्द हो जाए, आपां नूं सारी रात नींद नहीं आउंदी। गुआंढियां दे कितने जनाजे निकल जाण, साडे मन ते सफैदी जिन्ना असर नहीं हुंदा। अपने बच्चे का कोई एक्सीडेंट हो जाए, देख लो साडा की हालत हुंदा है। अपना बच्चा कोई अबडक्ट करके लै जाए, की साडी दुर्दशा हुंदी है। लोकां नूं कितनियां गोलियां मार दईए, साडे जरा मन दे विच पूरा असर नहीं हुंदा, क्योंकि मन ने उहनूं अपना समझिया होया है, लोगों को बगाना समझिया होया है। इस वास्ते गुरु नानक साहब प्यार नाल समझाते हैं, थोड़ा तो कुछ भी इतने नहीं है, थोड़ा तो सिर्फ एक मालिक है। इन्हां नाल तो थोड़ा केवल लेने देने का संबंध है, तो केवल गर्दां का प्यार है। तुसी बदो बदी इन्हां नूं अपना समझी बैठे हो, इस वास्ते तुसी दुखी होने लगे हुए हो, इस वास्ते तुसी रोन पट्टन लगे हुए हो। और जितना चिरे होमे की रुकावट तुसी अपने अंदरों दूर नहीं करोगे, तुसी सुखी नहीं हो सकते, तुसी शांति नहीं हासिल कर सकते। और होमे नूं दूर करन दा इको तरीका है कि असी शब्द की कमाई करिए। गुरु नानक साहब ने कहा सी, हम में दीर्घ रोग है दारू भी समाहे, कृपा करे जे अपना गुर का शब्द कमाए। हम में बड़ी पुरानी बीमारी है, मालिक ने इलाज भी साढ़े शरीर अंदर रखिया होया है। वो की इलाज है कि कृपा करे जे अपनी, जे मालिक साढ़े ते दया करे, मेहर करे, बख्शिश करे, साडा ख्याल गुरमुखां दे जी शब्द दे नाल जोड़ देवे, तां साढ़े अंदरों दुनिया का मोह निकल सकता है, दुनिया का प्यार निकल सकता है। गुरु साहब दा ਕਹਿੰਦੇ ਹਨ, ਬਿਨ ਸ਼ਬਦ ਹੋਮੇ ਕੇ ਨਮਾਰੀ, ਸ਼ਬਦ ਦੀ ਕਮਾਈ ਤੋਂ ਬਗੈਰ ਕਿਸ ਤਰ੍ਹਾਂ ਤੁਹਾਡੇ ਅੰਦਰੋਂ ਮਾਇਆ ਦਾ ਮੋਹ, ਮਾਇਆ ਦਾ ਪਿਆਰ ਨਿਕਲ ਸਕਦਾ ਹੈ? ਕੰਨ ਪੜਵਾਉਣ ਦੇ ਨਾਲ, ਜਟਾਂ ਰੱਖਣ ਦੇ ਨਾਲ, ਜਿਸਮ ਦੇ ਕਬੂਤ ਲਗਾਉਣ ਦੇ ਨਾਲ, ਪੁੱਤਰਾਂ ਧੀਆਂ ਨੂੰ ਛੱਡ ਕੇ ਜੰਗਲਾਂ ਪਹਾੜਾਂ ਵਿੱਚ ਛੁੱਪਣ ਦੇ ਨਾਲ ਸਾਡੇ ਮਨ 'ਚੋਂ ਮਾਇਆ ਦਾ ਮੋਹ ਕਿਸ ਤਰ੍ਹਾਂ ਨਿਕਲ ਸਕਦਾ ਹੈ? ਸਾਡੇ ਮਨ 'ਚੋਂ ਮਾਇਆ ਦਾ ਪਿਆਰ ਨਿਕਲ ਕਿਸ ਤਰ੍ਹਾਂ ਸਕਦਾ ਹੈ? ਭਾਵੇਂ ਜੰਗਲਾਂ ਵਿੱਚ ਬੈਠ ਕੇ ਦੁਨੀਆਂ ਵਾਸਤੇ ਤੜਫਦੇ ਫਿਰੋ, ਭਾਵੇਂ ਘਰ ਵਿੱਚ ਬੈਠ ਕੇ ਦੁਨੀਆਂ ਵਾਸਤੇ ਤੜਫਦੇ ਫਿਰੋ, ਅਸੀਂ ਤਾਂ ਮਨ ਨੂੰ ਦੁਨੀਆਂ 'ਚੋਂ ਕੱਢਣਾ ਹੈ, ਅਸੀਂ ਤਾਂ ਮਨ ਨੂੰ ਦੁਨੀਆਂ ਦੇ ਮੋਹ ਔਰ ਪਿਆਰ 'ਚੋਂ ਕੱਢਣਾ ਹੈ। ਜਿਸਮ ਨੂੰ ਕੱਢਣ ਨਾਲ ਸਾਡੇ ਮਨ 'ਚੋਂ ਦੁਨੀਆਂ ਦਾ ਮੋਹ ਔਰ ਪਿਆਰ ਨਹੀਂ ਜਾਂਦਾ। ਇਸ ਵਾਸਤੇ ਗੁਰੂ ਨਾਨਕ ਸਾਹਿਬ ਗੁਰੂ ਪਹਿਲੀ ਪਾਤਸ਼ਾਹੀ ਦੀ ਬਾਣੀ ਹੈ, ਹਉਮੈ ਪਾਇਆ ਜਗਤ ਪਾਇਆ, ਸ਼ਬਦ ਵਸੇ ਬਿਖ ਜਾਏ। ਮਾਲਕ ਨੇ ਹਉਮੈ ਸਾਡੇ ਅੰਦਰ ਪਾਈ, ਉਸ ਦੇ ਜ਼ਰੀਏ ਦੁਨੀਆਂ ਦੀ ਰਚਨਾ ਪੈਦਾ ਹੋ ਗਈ, ਔਰ ਹਉਮੈ ਕਰਕੇ ਅਸੀਂ ਰਚਨਾ ਦਾ ਹਿੱਸਾ ਬਣੇ ਬੈਠੇ ਹਾਂ। ਸ਼ਬਦ ਵਸੇ ਬਿਖ ਜਾਏ, ਜਿੱਦਣ ਮਾਲਕ ਸਾਡੇ ਅੰਦਰ ਸ਼ਬਦ ਵਸਾ ਦੇਵੇਗਾ, ਜਿੱਦਣ ਸਾਡੇ ਅੰਦਰ ਸ਼ਬਦ ਵਸ ਜਾਵੇਗਾ, ਇਹ ਹਉਮੈ ਦੀ ਜ਼ਹਿਰ ਸਾਡੇ ਅੰਦਰੋਂ ਨਿਕਲ ਜਾਂਦੀ ਹੈ, ਮੈਂ ਮੇਰੀ ਦੀ ਜ਼ਹਿਰ ਸਾਡੇ ਅੰਦਰੋਂ ਨਿਕਲ ਜਾਂਦੀ ਹੈ।
ਹਉਮੈ ਮਾਇਆ ਵਿੱਚੇ ਪਾਈ, ਮਨਮੁਖ ਭੁੱਲੇ ਅਤ ਗਵਾਈ, ਗੁਰਮੁਖ ਹੋਵੇ ਸੋ ਨਾ ਰਾਚੈ,
ਆ ਫਰਮਾਉਂਦੇ ਹਨ ਜਿਹੜੇ ਗੁਰਮੁਖ ਲੋਕ ਹੁੰਦੇ ਹਨ, ਉੱਠਦੇ ਬੈਠਦੇ ਚੱਲਦੇ ਫਿਰਦੇ ਆਪਣੇ ਖਿਆਲ ਨੂੰ ਸ਼ਬਦ ਔਰ ਨਾਮ ਦੇ ਨਾਲ ਜੋੜ ਕੇ ਰੱਖਦੇ ਹਨ, ਉਹ ਸੱਚੇ ਸ਼ਬਦ ਦੇ ਅੰਦਰ ਜਾ ਕੇ ਸਮਾ ਜਾਂਦੇ ਹਨ, ਸੱਚੇ ਨਾਮ ਦੇ ਅੰਦਰ ਜਾ ਕੇ ਸਮਾ ਜਾਂਦੇ ਹਨ। ਗੁਰੂ ਨਾਨਕ ਸਾਹਿਬ ਗੁਰਮੁਖ ਉਹਨਾਂ ਨੂੰ ਕਹਿੰਦੇ ਹਨ। ਆ ਫਰਮਾਉਂਦੇ ਹਨ ਕਿ ਗੁਰਮੁਖ ਆਪ ਪਛਾਣੇ ਸੰਤੋ ਰਾਮ ਨਾਮ ਲਿਵ ਲਾਈ। ਗੁਰਮੁਖ ਉਹ ਸ਼ਖਸ ਹਨ ਜਿਹੜੇ ਰਾਮ ਨਾਲ ਪਿਆਰ, ਰਾਮ ਨਾਮ ਨਾਲ ਪਿਆਰ ਪਾ ਕੇ ਆਪਣੇ ਆਪ ਨੂੰ ਪਹਿਚਾਨਣ ਦੇ ਕਾਬਲ ਬਣ ਜਾਂਦੇ ਹਨ। ਰਾਮ ਨਾਮ ਤੋਂ ਮਤਲਬ ਗੁਰੂ ਨਾਨਕ ਸਾਹਿਬ ਦਾ ਕੋਈ ਲਫ਼ਜ਼ ਨਹੀਂ ਹੈ, ਉਹ ਤਾਕਤ ਤੋਂ ਹੈ ਜਿਹੜੀ ਸਾਡੇ ਅੰਦਰ ਰਮੀ ਹੋਈ ਹੈ, ਸਾਡੇ ਅੰਦਰ ਰਚੀ ਹੋਈ ਹੈ। ਜਦੋਂ ਅਸੀਂ ਉਸਦੇ ਅੰਦਰ ਰਮ ਜਾਂਦੇ ਹਾਂ, ਅਸੀਂ ਉਸਦੇ ਅੰਦਰ ਰਚ ਜਾਂਦੇ ਹਾਂ, ਫਿਰ ਗੁਰੂ ਸਾਹਿਬ ਫਰਮਾਉਂਦੇ ਹਨ ਤਾਂ ਜਾ ਕੇ ਅਸੀਂ ਮਨ ਔਰ ਮਾਇਆ ਦੇ ਦਾਇਰੇ ਤੋਂ ਪਾਰ ਹੋ ਸਕਦੇ ਹਾਂ। ਇਸ ਵਾਸਤੇ ਕਹਿੰਦੇ ਹਨ ਕਿ ਜਿਤਨਾ ਚਿਰ ਰਾਮ ਨਾਮ ਕੇ ਸ਼ਬਦ ਦੀ ਕਮਾਈ ਕਰਕੇ ਮਨ ਔਰ ਮਾਇਆ ਦੇ ਦਾਇਰੇ ਤੋਂ ਪਾਰ ਨਹੀਂ ਜਾਂਦੇ, ਉਤਨਾ ਚਿਰ ਅਸੀਂ ਆਪਣੇ ਆਪ ਨੂੰ ਪਹਿਚਾਨਣ ਦੇ ਕਾਬਲ ਨਹੀਂ ਬਣਦੇ। ਜਿਤਨਾ ਚਿਰ ਆਪਣੇ ਆਪ ਨੂੰ ਪਹਿਚਾਨਣ ਦੇ ਕਾਬਲ ਨਹੀਂ ਬਣਦੇ, ਅਸੀਂ ਮਾਲਕ ਨੂੰ ਪਹਿਚਾਨਣ ਦੇ ਕਾਬਲ ਨਹੀਂ ਬਣਦੇ, ਅਸੀਂ ਗੁਰਮੁਖ ਨਹੀਂ ਬਣ ਸਕਦੇ। ਆਪ ਫਰਮਾਉਂਦੇ ਹਨ, ਸ਼ਬਦ ਦੇ ਸਾਧ ਜਾਣੇ ਤਾਂ ਆਪ ਪਛਾਣੇ। ਜਦੋਂ ਤੁਸੀਂ ਅੰਦਰੋਂ ਸ਼ਬਦ ਦੀ ਲਜ਼ਤ ਲੈ ਲਵੋਗੇ ਤਾਂ ਤੁਸੀਂ ਆਪਣੇ ਆਪ ਨੂੰ ਪਹਿਚਾਨਣ ਦੇ ਕਾਬਲ ਬਣੋਗੇ। ਫਿਰ ਗੁਰੂ ਸਾਹਿਬ ਕਹਿੰਦੇ, ਜਿਨ ਅੰਤਰ ਸ਼ਬਦ ਆਪ ਪਛਾਣੇ, ਗਤ ਮੈਂ ਤਿੰਨ ਹੀ ਪਾਈ। ਜਿਹੜੀ ਅੰਦਰੋਂ ਸ਼ਬਦ ਨੂੰ ਪਕੜ ਕੇ ਆਪਣੇ ਆਪ ਆਪਣੇ ਆਪ ਨੂੰ ਪਹਿਚਾਣਦੇ ਹਨ, ਅਸਲੀ ਮਾਲਕ ਦੇ ਮਿਲਣ ਦੀ ਗਤੀ ਜਾਂ ਜਾਚ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਉਹਨਾਂ ਦੀ ਕੀ ਅਵਸਥਾ ਹੋ ਜਾਂਦੀ ਹੈ? ਇਹ ਮਨਵਾ ਸੁਨ ਸਮਾਜ ਲਗਾਏ ਜੋਤੀ ਜੋਤ ਮਲਾਈ, ਉਹਨਾਂ ਦਾ ਮਨ ਵਾਪਸ ਬ੍ਰਹਮ ਤ੍ਰਿਕੁਟੀ ਆਪਣੇ ਟਿਕਾਣੇ 'ਤੇ ਪਹੁੰਚ ਜਾਂਦਾ ਹੈ। ਉਹਨਾਂ ਦੀ ਆਤਮਾ ਮਨ ਦੇ ਪੰਜੇ ਤੋਂ ਆਜ਼ਾਦ ਹੋ ਜਾਂਦੀ ਹੈ, ਉਹਨਾਂ ਦੀ ਜੋਤੀ ਜਾ ਕੇ ਜੋਤ ਵਿੱਚ ਹੀ ਰਲ ਜਾਂਦੀ ਹੈ। ਗੁਰੂ ਨਾਨਕ ਸਾਹਿਬ ਉਹਨਾਂ ਨੂੰ ਕਹਿੰਦੇ ਹਨ ਜਿਨ੍ਹਾਂ ਨੇ ਸਾਰੀ ਦੁਨੀਆ 'ਚੋਂ ਮੋਹ ਔਰ ਪਿਆਰ ਕੱਢ ਕੇ ਇੱਕ ਸ਼ਬਦ ਦੇ ਨਾਲ ਆਪਣੇ ਮਨ ਨੂੰ ਜੋੜ ਲਿਆ। ਆਪ ਸਮਝਾਉਂਦੇ ਹਨ ਮੁਕਤਾ ਸੇਵੇ ਮੁਕਤਾ ਹੋਵੇ ਹਉਮੈ ਮਮਤਾ ਸ਼ਬਦੇ ਖੋਵੇ। ਜਿਹੜੇ ਲੋਕ ਮੁਕਤੀ ਹਾਸਲ ਕਰ ਲੈਂਦੇ ਹਨ, ਜਦੋਂ ਅਸੀਂ ਉਹਨਾਂ ਦੀ ਸੰਗਤ ਤੋਂ ਸੋਭਤ ਵਿੱਚ ਜਾਂਦੇ ਹਾਂ, ਉਹ ਸਾਡੇ ਖਿਆਲ ਨੂੰ ਵੀ ਸ਼ਬਦ ਦੇ ਨਾਲ ਜੋੜ ਕੇ ਸਾਡੇ ਅੰਦਰੋਂ ਵੀ ਹਉਮੈ ਔਰ ਮਾਇਆ ਦਾ ਮੋਹ ਔਰ ਪਿਆਰ ਕੱਢ ਕੇ ਸਾਨੂੰ ਵੀ ਆਪਣੇ ਵਰਗਾ ਮੁਕਤਾ ਬਣਾ ਲੈਂਦੇ ਹਨ। ਗੁਰੂ ਸਾਹਿਬ ਕਹਿੰਦੇ ਪਵਿੱਤ ਪਾਵਨ ਸੇਜਨ ਸਾਚੇ ਇੱਕ ਸ਼ਬਦ ਲਿਵ ਲਾਈ। ਜਿਹੜੇ ਲੋਕ ਸਾਰੀ ਦੁਨੀਆ 'ਚੋਂ ਮੋਹ ਔਰ ਪਿਆਰ ਕੱਢ ਕੇ ਇੱਕ ਸ਼ਬਦ ਦੇ ਨਾਲ ਪਿਆਰ ਪਾ ਲੈਂਦੇ ਹਨ, ਉਹ ਖੁਦ ਵੀ ਪਿਓਰ ਔਰ ਪਵਿੱਤਰ ਹੋ ਜਾਂਦੇ ਹਨ। ਜਦੋਂ ਅਸੀਂ ਉਹਨਾਂ ਦੀ ਸੰਗਤ ਤੋਂ ਸੋਭਤ ਵਿੱਚ ਜਾਂਦੇ ਹਾਂ, ਉਹ ਸਾਨੂੰ ਵੀ ਆਪਣੇ ਵਰਗਾ ਪਿਓਰ ਔਰ ਪਵਿੱਤਰ ਬਣਾ ਲੈਂਦੇ ਹਨ। ਦੇਖ ਲਓ ਛੁਰੀ 'ਤੇ ਕਿਤਨਾ ਵੀ ਜ਼ੰਗ ਕਿਉਂ ਨਾ ਚੜਿਆ ਹੋਵੇ, ਤੁਸੀਂ ਆਹਿਸਤਾ ਆਹਿਸਤਾ ਉਹਨੂੰ ਸਾਣ 'ਤੇ ਰਗੜਨਾ ਸ਼ੁਰੂ ਕਰ ਦੇਵੋ, ਸੈਂਡ ਸਟੋਨ 'ਤੇ ਰਗੜਨਾ ਸ਼ੁਰੂ ਕਰ ਦੇਵੋ, ਸਾਰਾ ਜ਼ੰਗ ਉਤਰ ਜਾਂਦਾ ਹੈ। ਸਾਡੇ ਆਤਮਾ 'ਤੇ ਕਿਤਨੇ ਵੀ ਗੰਦੇ ਗੰਦੇ ਗੁਲਾਬ ਕਿਉਂ ਨਾ ਚੜੇ ਹੋਣ, ਉਹ ਸ਼ਬਦ ਔਰ ਨਾਮ ਦੀ ਕਮਾਈ ਕਰਨ ਦੇ ਨਾਲ ਸਾਰਿਆਂ ਕਰਮਾਂ ਦਾ ਸਿਲਸਿਲਾ ਖਤਮ ਹੋ ਜਾਂਦਾ ਹੈ। ਗੁਰੂ ਸਾਹਿਬ ਨੇ ਕਿਹਾ ਸੀ ਸਤਿਗੁਰ ਪੁਰਖ ਅੰਮ੍ਰਿਤਸਰ ਵੱਡ ਭਾਗੀ ਨਾਵਣ ਆਏ, ਉੱਥੇ ਜਨਮ ਜਨਮ ਕੀ ਮਲ ਉਤਰੇ ਨਿਰਮਲ ਨਾਮ ਦੜਾਏ। ਗੁਰਮੁਖਾਂ ਦੀ ਸੰਗਤ ਔਰ ਸੋਭਤ ਵਿੱਚ ਜਿਹੜਾ ਜਾਣਾ ਹੈ ਉਹ ਅੰਮ੍ਰਿਤ ਦੇ ਸਰੋਵਰ ਵਿੱਚ ਇਸ਼ਨਾਨ ਕਰਨਾ ਹੈ। ਇਹ ਕਿਹੜੇ ਅੰਮ੍ਰਿਤ ਦਾ ਸਰੋਵਰ ਹੈ? ਜਿੱਥੇ ਕਊਆ ਜਹਾਂਦਾ ਹੈ ਨਹਾ ਕੇ ਹੰਸ ਬਣ ਕੇ ਨਿਕਲ ਆਉਂਦਾ ਹੈ। ਅਸੀਂ ਮਨਮੁੱਖ ਲੋਕ ਜਾਂਦੇ ਹਾਂ, ਗੁਰਮੁਖ ਬਣ ਕੇ ਆ ਜਾਂਦੇ ਹਾਂ, ਲੇਕਿਨ ਕੌਣ ਹੈ ਜਿਹੜੇ ਇਸ ਅੰਮ੍ਰਿਤ ਦੇ ਸਰੋਵਰ ਵਿੱਚ ਇਸ਼ਨਾਨ ਕਰਦੇ ਹਨ? ਗੁਰੂ ਸਾਹਿਬ ਕਹਿੰਦੇ ਵੱਡ ਭਾਗੀ ਕੋਈ ਖੁਸ਼ਕਿਸਮਤ ਜੀਵ ਹਨ ਜਿਹੜੇ ਦੁਨੀਆ ਦੇ ਲੋਕ ਲਾਜ ਦੀ ਪਰਵਾਹ ਨਹੀਂ ਕਰਦੇ, ਕੌਮਾਂ ਮਜ਼ਹਬਾਂ ਬਰਾਦਰੀ ਵਾਲਿਆਂ ਦੇ ਤਾਨਿਆਂ ਮੇਲਿਆਂ ਦੀ ਪਰਵਾਹ ਨਹੀਂ ਕਰਦੇ, ਉਹਨਾਂ ਨੂੰ ਕੀ ਫਾਇਦਾ ਮਿਲਦਾ ਹੈ? ਉੱਥੇ ਜਨਮ ਜਨਮ ਕੀ ਮਲ ਉਤਰੇ ਨਿਰਮਲ ਨਾਮ ਦੜਾਏ। ਉਹਨਾਂ ਦੀ ਸੰਗਤ ਔਰ ਸੋਭਤ ਵਿੱਚ ਜਾ ਕੇ ਜਦੋਂ ਉਹ ਨਾਮ ਦੀ ਕਮਾਈ ਕਰਦੇ ਹਨ, ਸ਼ਬਦ ਦੀ ਕਮਾਈ ਕਰਦੇ ਹਨ, ਉਹਨਾਂ ਦੇ ਮਨ ਤੋਂ ਜਨਮਾਂ ਜਨਮਾਂ ਦੀਆਂ ਮੈਲਾਂ ਉਤਰ ਜਾਂਦੀਆਂ ਹਨ, ਉਹਨਾਂ ਦੀ ਆਤਮਾ ਨਿਰਮਲ ਹੋ ਜਾਂਦੀ ਹੈ। ਇਹ ਜਨਮਾਂ ਜਨਮਾਂ ਦੀਆਂ ਕਿਹੜੀਆਂ ਮੈਲਾਂ ਹਨ? ਜਿਹੜੇ ਹਰ ਜਨਮ ਦੇ ਅੰਦਰ ਸਿੰਚਿਤ ਕਰਮ ਕਰਦੇ ਚਲੇ ਆ ਰਹੇ ਹਨ, ਸਾਰੇ ਗੰਦੇ ਗੰਦੇ ਗੁਲਾਬ ਸਾਡੇ ਮਨ ਦੇ ਉੱਤੇ ਲਪੇਟ ਪਾਈ ਜਾ ਰਹੇ ਹਨ। ਜਿਤਨਾ ਚਿਰ ਸਾਰੇ ਗੁਲਾਬ ਸਾਡੇ ਮਨ ਤੋਂ ਉਤਰਦੇ ਨਹੀਂ, ਮਨ ਨਿਰਮਲ ਨਹੀਂ ਹੋ ਸਕਦਾ। ਜਿਤਨਾ ਚਿਰ ਮਨ ਨਿਰਮਲ ਨਹੀਂ ਹੁੰਦਾ, ਆਤਮਾ ਇਸ ਦੇ ਪੰਜੇ ਤੋਂ ਆਜ਼ਾਦ ਨਹੀਂ ਹੋ ਸਕਦੀ। ਇਸ ਵਾਸਤੇ ਗੁਰੂ ਸਾਹਿਬ ਕਹਿੰਦੇ ਇੱਕੋ ਤਰੀਕਾ ਹੈ ਕਿ ਸ਼ਬਦ ਦੀ ਕਮਾਈ ਕਰੋ, ਨਾਮ ਦੀ ਕਮਾਈ ਕਰੋ।
ਗੁਰਮੁਖ ਹੋਵੇ ਸੋ ਨਾ ਰਚੇ, ਸੱਚ ਰਹੇ ਸਮਾਈ ਹੈ। ਗੁਰ ਤੇ ਗਿਆਨ ਨਾਮ ਰਤਨ ਪਾਇਆ, ਮਨ ਸਮਾਰ ਮਨ ਮਾਹੇ ਸਮਾਇਆ।
ਹੁਣ ਗੁਰੂ ਸਾਹਿਬ ਨੇ ਸ਼ਬਦ ਔਰ ਨਾਮ ਦੀ ਮਹਿਮਾ ਤਾਂ ਹਰ ਜਗ੍ਹਾ ਬਹੁਤ ਕਰ ਦਿੱਤੀ ਹੈ। ਹੁਣ ਸਮਝਾਉਂਦੇ ਹਨ ਕਿ ਜਿਸ ਸ਼ਬਦ ਔਰ ਨਾਮ ਦੀ ਮੈਂ ਇਤਨੀ ਮਹਿਮਾ ਕਰਨ ਲੱਗਾ ਹੋਇਆ ਹੈ, ਕਿਆ ਤੁਸੀਂ ਗ੍ਰੰਥ ਪੋਥੀਆਂ ਵੇਦ ਸ਼ਾਸਤਰ ਪੜ੍ਹ ਕੇ ਸ਼ਬਦ ਦੇ ਨਾਲ ਖਿਆਲ ਜੋੜ ਸਕੋਗੇ, ਸਤਸੰਗ ਸੁਣ ਕੇ ਖਿਆਲ ਨੂੰ ਸ਼ਬਦ ਨਾਲ ਜੋੜ ਸਕੋਗੇ? ਕਹਿੰਦੇ ਨਹੀਂ, ਗੁਰਮੁਖਾਂ ਦੇ ਜ਼ਰੀਏ ਆਪਣੇ ਖਿਆਲ ਨੂੰ ਸ਼ਬਦ ਔਰ ਨਾਮ ਦੇ ਨਾਲ ਜੋੜ ਸਕਦੇ ਹੋ। ਗੁਰੂ ਸਾਹਿਬ ਨੇ ਪੰਜਵੀਂ ਪਾਤਸ਼ਾਹੀ ਨੇ ਕਿਹਾ ਸੀ ਜਿਸ ਕਾ ਗ੍ਰਹਿ ਤਿਨ ਦੀਆ ਤਾਲਾ, ਕੁੰਜੀ ਗੁਰਸੋਂ ਪਾਈ ਅਨਕ ਅਪਾਓ ਕਰੇ ਨਹੀਂ ਪਾਏ ਬਿਨ ਸਤਿਗੁਰ ਸਰਨਾਈ। ਜਿਸ ਪਰਮੇਸ਼ੁਰ ਨੇ ਸਾਨੂੰ ਪੈਦਾ ਕੀਤਾ ਹੈ ਉਹਨੇ ਨਾਮ ਰੂਪੀ ਦੌਲਤ ਸਾਡੇ ਅੰਦਰ ਸਾਡੀ ਖਾਤਰ ਰੱਖ ਕੇ ਉਸਦਾ ਭੇਦ ਗੁਰਮੁਖਾਂ ਦੇ ਹਵਾਲੇ ਕਰ ਦਿੱਤਾ ਹੈ। ਅਸੀਂ ਮਨ ਬੁੱਧੀ ਨਾਲ ਅਕਲ ਦੇ ਨਾਲ ਕਿਤਨੀ ਉਸ ਚੀਜ਼ ਨੂੰ ਅੰਦਰੋਂ ਖੋਜ ਕਰਨ ਦੀ ਕੋਸ਼ਿਸ਼ ਕਰੀਏ, ਕਦੇ ਕਾਮਯਾਬ ਨਹੀਂ ਹੋ ਸਕਦੇ ਜਿਤਨਾ ਚਿਰ ਗੁਰਮੁਖਾਂ ਦੇ ਦੱਸੇ ਹੋਏ ਉਪਦੇਸ਼ ਉੱਤੇ ਨਹੀਂ ਚੱਲਦੇ। ਫਿਰ ਚੌਥੀ ਫਿਰ ਸ਼ਾਇਦ ਪੰਜਵੀਂ ਪਾਤਸ਼ਾਹੀ ਸਮਝਾਉਂਦੇ ਹਨ ਸੱਚੇ ਸ਼ਬਦ ਸੱਚੀ ਪਤ ਹੋਈ, ਬਿਨ ਨਾਮੇ ਮੁਕਤ ਨਾ ਪਾਏ ਕੋਈ, ਬਿਨ ਸਤਿਗੁਰ ਕੋਈ ਨਾਮ ਨਾ ਪਾਏ, ਪ੍ਰਭ ਐਸੀ ਬਣਤ ਬਣਾਈ ਹੈ। ਗੁਰੂ ਸਾਹਿਬ ਕਹਿੰਦੇ ਸੱਚੇ ਸ਼ਬਦ ਸੱਚੇ ਨਾਮ ਦੀ ਕਮਾਈ ਕਰਕੇ ਹੀ ਤੁਸੀਂ ਸੱਚੀ ਇੱਜ਼ਤ ਕੇ ਮਾਲਕ ਦੇ ਮਿਲਣ ਦਾ ਫਖਰ ਹਾਸਲ ਕਰ ਸਕਦੇ ਹੋ। ਉਸ ਨਾਮ ਦੀ ਕਮਾਈ ਤੋਂ ਬਗੈਰ ਕੋਈ ਮੁਕਤੀ ਨਹੀਂ ਹੈ, ਕੋਈ ਮਰਨ ਜੰਮਣ ਦੇ ਦੁੱਖਾਂ ਤੋਂ ਛੁਟਕਾਰਾ ਹਾਸਲ ਕਰਨ ਦਾ ਸਾਧਨ ਔਰ ਤਰੀਕਾ ਨਹੀਂ ਹੈ। ਔਰ ਜਦੋਂ ਵੀ ਨਾਮ ਦੀ ਕਮਾਈ ਕਰਨ ਦਾ ਤਰੀਕਾ ਪਤਾ ਲੱਗੇਗਾ, ਆਪ ਕਹਿੰਦੇ ਗੁਰਮੁਖਾਂ ਦੇ ਜ਼ਰੀਏ ਲੱਗਦਾ ਹੈ, ਸਾਧੂ ਸੰਤਾਂ ਮਹਾਤਮਾ ਦੇ ਜ਼ਰੀਏ ਲੱਗਦਾ ਹੈ, ਕਿਉਂ ਉਹਨਾਂ ਦੀ ਸੰਗਤ ਔਰ ਸੋਭਤ ਕਰਨੀ ਪੈਂਦੀ ਹੈ। ਪ੍ਰਭ ਐਸੀ ਬਣਤ ਬਣਾਈ ਹੈ, ਮਾਲਕ ਨੇ ਆਪਣੇ ਮਿਲਣ ਦਾ ਕੁਦਰਤੀ ਕਾਨੂੰਨ ਰੱਖਿਆ ਹੋਇਆ ਹੈ। ਸੋ ਜਿਤਨਾ ਚਿਰ ਅਸੀਂ ਉਸ ਕੌਸਮਿਕ ਲਾਅ ਦੇ ਮੁਤਾਬਕ ਗੁਰਮੁਖਾਂ ਕੋਲ ਜਾ ਕੇ ਸ਼ਬਦ ਦੇ ਨਾਲ ਖਿਆਲ ਨਹੀਂ ਜੋੜਦੇ, ਅਸੀਂ ਮੁਕਤੀ ਕਿਸ ਤਰ੍ਹਾਂ ਹਾਸਲ ਕਰ ਸਕਦੇ ਹਾਂ, ਸਾਡਾ ਮਰਨ ਜੰਮਣ ਦੇ ਦੁੱਖਾਂ ਤੋਂ ਛੁਟਕਾਰਾ ਕਿਸ ਤਰ੍ਹਾਂ ਹੋ ਸਕਦਾ ਹੈ।
ਗੁਰ ਤੇ ਗਿਆਨ ਨਾਮ ਰਤਨ ਪਾਇਆ, ਮਨ ਸਮਾਰ ਮਨ ਮਾਹੇ ਸਮਾਰ, ਆਪੇ ਖੇਲ ਕਰੇ ਸਭ ਕਰਤਾ, ਆਪੇ ਦੇ ਬੁਝਾਈ ਹੈ ਸਤਿਗੁਰ ਸੇਵੇ ਆਪ ਗਵਾਏ, ਮਿਲ ਪ੍ਰੀਤਮ ਸ਼ਬਦ ਸੁਖ ਪਾਏ, ਅੰਤਰ ਪਿਆਰ ਭਗਤੀ ਰਤਾ, ਸਹਿਜ ਮਤੇ ਬਣ ਆਈ ਹੈ ਦੁੱਖ ਨਿਵਾਰਣ ਗੁਰ ਤੇ ਜਾਤਾ, ਆਪ ਮਿਲਿਆ ਜਗ ਜੀਵਨ ਦਾਤਾ, ਜਿਸ ਨਾ ਲਾਏ ਸੋਈ ਬੁਝੈ ਤੋ ਪਰਮ ਸਰੀਰ ਜਾਈ ਹੈ, ਆਪੇ ਗੁਰਮੁਖ ਆਪੇ ਦੇਵੈ ਸੱਚੇ ਸ਼ਬਦ ਸਤਿਗੁਰ ਸੇਵੈ, ਜਰਾ ਜਮ ਤਿਸ ਜੋ ਹੈ ਨ ਸਕੈ ਸੱਚੇ ਸਿਉ ਬਣ ਆਈ ਹੈ, ਤ੍ਰਿਸ਼ਨਾ ਅਗਨ ਜਲ ਸੰਸਾਰ ਜਲ ਜਲ ਖਪੈ ਬਹੁਤ ਵਿਕਾਰ, ਮਨ ਮੁਖ ਠੌਰ ਨਾ ਪਾਏ ਕਬਹੂ ਸਤਿਗੁਰ ਬੂਝੈ ਬੁਝਾਈ ਹੈ, ਸਤਿਗੁਰ ਸੇਵਨ ਸੇਵਟ ਭਾਗੀ, ਸੱਚੇ ਨਾਮ ਸਦਾ ਲਿਵ ਲਾਗੀ, ਅੰਤਰ ਨਾਮ ਰਵਿਆ ਨਿਹ ਕੇਵਲ, ਤ੍ਰਿਸ਼ਨਾ ਸ਼ਬਦ ਬੁਝਾਈ ਹੈ, ਸੱਚਾ ਸ਼ਬਦ ਸੱਚੀ ਹੈ ਬਾਣੀ, ਗੁਰਮੁਖ ਵਿਰਲੇ ਕਿਨੈ ਪਛਾਣੀ, ਸੱਚੇ ਸ਼ਬਦ ਰਤੇ ਬੈਰਾਗੀ, ਆਮਣ ਜਾਣ ਰਹਾਈ ਹੈ, ਸ਼ਬਦ ਬੁਝੈ ਸੋ ਮੈਲ ਚੁਕਾਏ, ਨਿਰਮਲ ਨਾਮ ਵਸੈ ਮਨ ਆਏ, ਸਤਿਗੁਰ ਆਪਣਾ ਸਦ ਹੀ ਸੇਵ ਹੈ, ਹਉ ਮੈਂ ਵਿੱਚੋਂ ਜਾਈ ਹੈ, ਗੁਰ ਤੇ ਬੁਝੈ ਤਾਂ ਦਰ ਸੁਝੈ, ਨਾਮ ਵਿਹੁਣਾ ਕਥ ਕਥ ਲੁਝੈ, ਸਤਿਗੁਰ ਸੇਵੇ ਕੀ ਵਡਿਆਈ, ਤ੍ਰਿਸ਼ਨਾ ਭੁੱਖ ਗਵਾਈ ਹੈ, ਆਪੇ ਆਪ ਮਿਲੇ ਤਾਂ ਬੁਝੈ, ਗਿਆਨ ਵਿਹੁਣਾ ਕਿਛੂ ਨਾ ਸੁਝੈ, ਗੁਰ ਕੀ ਦਾਤ ਸਦਾ ਮਨ ਅੰਤਰ, ਬਾਣੀ ਸ਼ਬਦ ਵਜਾਈ ਹੈ, ਜੋ ਤੁਰ ਲਿਖਿਆ ਸੋ ਕਰਮ ਕਮਾਇਆ, ਕੋਈ ਨਾ ਮੇਟੇ ਤੁਰ ਫੁਰਮਾਇਆ, ਸਤ ਸੰਗਤ ਮਹਿ ਤਿਨਹੀ ਵਾਸਾ, ਜਿਨ ਕੋ ਤੁਰ ਲਿਖ ਪਾਈ ਹੈ, ਆਪਣੀ ਨਦਰ ਕਰੇ सो पाए सच्चे शब्द ताड़ी चित लाए नानक दास कह बेनंती भिक्षा नाम दर पाई है नानक दास कह बेनंती भिक्षा नाम दर पाई है।